सतनाम तन वाखे गुरु साखिब जियो जो सुख को चाहे सदा शरण राम की ले कहो नानक सुन रे मना दुर्लभ मानुख दे कहो नानक सुन रे मना दुर्लभ मानुख दे नाम रहो साधु रहो रहो गुरु गोबिंद कहो नानक एह जगत में किन जपियो गुरमंत राम नाम उर में गहो जाके सम नहीं कोए जिस मृत संकट मिटे दर्श तुहारो हो राम नाम उर में गए हो जाके सम नहीं कोए जिस मृत संकट मिटे दर्श तुहारो हो सतनाम तन वाखे गुरु साहिब जियो देव गंधारी महला नौवा जगत में झूठी देखी प्रीत अपने ही सुख स्यों सब लागे क्या दारा क्या मीत रहाओ मेरो मेरो सब कहत है हित स्यों बाद्यो चीत अंत काल संगी नह को एह अचरज है रीत मन मूरख अजहु नह समझत सिख द हार्यो नीत नानक पौजल पार परे जौ गावे प्रभ के गीत मन मूरख अजहु नह समझत सिख दे हार्यो नीत नानक पौजल पार परे जौ गावे प्रभ के गीत वाहिगुरु जी का खालसा वाहिगुरु जी की फतेह। परम सम्मान योग सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर संध्या दे ए विशेष गुरमत समागम जो सतगुरु गुरु तेग बहादुर साहब जी महाराज हजूर दे 400 साला आगमन गुरपुरब नू समर्पित किते गए ने। भाई साहब अमृत बाणी कीर्तन श्रवण करा के गए। पिछले दिना तो सतगुरु गुरु तेग बहादुर साहब महाराज जी दे जो शब्द ने उन्हां शब्दां दी लड़ीवार सतगुरां दी असीस नाल आपां विचार कर रहे हां। अज देव गंधारी राग दा तीसरा और अंतला शब्द है हजूर दा, क्योंकि नौ शब्द असी गौड़ी राग विच सतगुरां दे विचारे, एक शब्द सतगुरां दा राग आसा विसी, ते तीन शब्द सतगुरु दे देव गंधारी राग विच ने, दो दी विचार आपां कर चुके हां। तीसरा आप जी ने कीर्तन और पाठ शब्द दा सर्वन कीता है। आओ आप जितने सतगुरु दी हजूरी विच हाजिर हो जा अपने घरां विच बैठे देश परदेश विच अनेकां थावां ते संगत बैठी सुन रही है, आप सारे असीस बख्शो। गुरु तेग बहादुर साहब जी दे चरणां दा ओट आसरा लईए। हजूर आप ही अंदर दी भावना एकाग्रता बख्शो, विचार करा लवो, अदब सहित उचारण करो जी सतनाम श्री वाहे गुरु जी, फिर उचारण करो जी सतनाम श्री वाहे गुरु जी। सतगुरु गुरु तेग बहादुर साहब महाराज जी दा ए शब्द अक्सर सानू गुरु के कीर्तनिया तो कई बारी जदों किसी प्राणी दा भोग हुंदा अंतम अरदास हुंदी है ए सुनन नू मिलदा है। हजूर दे इस शब्द दियां जो आरंभक तुकां ने रहाओ दियां देव गंधारी महला नौवां देव गंधारी राग है और नौवें सतगुरां ने अपनी रसना तो इस अमृत बचन नू उचारण कीता है। हजूर आरंभ विच बख्शिश कर रहे जगत मैं झूठी देखी प्रीत। जगत दा अर्थ संसार शब्द चलो वर्तला दुनिया वर्त लीए दृष्टमान जो कुछ है। अगे शब्द मैं ए मैं दा अर्थ असी करांगे विच। पिछले दिनी भी एक मैं बेनती कीती सी आप जी नूं, मैं फिर दोहरान लगा वा उस गल नूं कि जदों गुरु अर्जुन देव जी दी बाणी पढ़ांगे उते सानूं शब्द मैं मिलेगा। ममा खाहे नूं सिहारी मैं ते अर्थ ओदा भी विच है। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪ ਜੀ ਬਚਨ ਪੜੋਗੇ ਤੇ ਇੱਥੇ ਹਜ਼ੂਰ ਨੇ ਮੰਮੇ ਤੇ ਦੁਲਾਵਾਂ ਪਾਈਆਂ ਨੇ, ਇਹਦਾ ਪਾਠ ਮੈਂ ਹੀ ਕਰਨਾ ਹੈ। ਮੈਂ ਥੋੜਾ ਜਿਹਾ ਸਿਰਫ ਇਹਨੂੰ ਰਿਪੀਟ ਤਾਂ ਕਰ ਲੱਗਾ ਕਿ ਉਹ ਇਸ ਤਰ੍ਹਾਂ ਹਜ਼ੂਰ ਦੀ ਬਾਣੀ ਚ ਆਉਣਾ, ਮਨ ਨੂੰ ਭਰਮਾਣਾ ਨਹੀਂ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਉਂਝ ਮੈਂ ਜਿਹੜਾ ਸ਼ਬਦ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਕੁ ਸਮਝ ਮੈਨੂੰ ਪਈ, ਪਰ ਉਹ ਸਮੇਂ ਦਾ ਮਤਲਬ ਇਹ ਨਹੀਂ ਕਿ ਆਖਰੀ ਤਿੰਨ ਅਰਥ ਹਜ਼ੂਰ ਦੇ ਪੜ੍ਹਨ ਨੂੰ ਮਿਲੇ। ਇੱਕ ਤਾਂ ਮੈਂ ਦਾ ਅਰਥ ਹੈ ਮੈਂ ਉੱਤਮ ਪੁਰਖ, ਇੱਕ ਮੈਂ ਦਾ ਅਰਥ ਹੈ ਮਈ ਤੇ ਇੱਕ ਮੈਂ ਦਾ ਅਰਥ ਹੈ ਵਿੱਚ। ਜਿਵੇਂ ਅਸੀਂ ਪਾਠ ਕਰਨੇ ਹਾਂ ਆਪ ਸਵਾਰੈ ਮੈਂ ਮਿਲੈ, ਇਹ ਮੁਸਦੀ ਨੇ ਪ੍ਰਮਾਣ ਦਿੱਤਾ ਸੀ ਮੈਂ ਮਿਲਿਆ ਸੁਖ ਹੋਏ। ਇੱਥੇ ਮੈਂ ਮਿਲੈ ਦਾ ਅਰਥ ਹੈ ਪਰਮਾਤਮਾ ਜੀ ਕਹਿ ਰਹੇ ਨੇ ਤੂੰ ਆਪਣਾ ਆਪ ਸਵਾਰ, ਮੈਂ ਤੈਨੂੰ ਮਿਲਾਂਗਾ। ਪਰ ਬੰਤਰ ਇਹੀ ਹੈ, ਇਸੇ ਅੱਖਰ ਉੱਤੇ ਦੋ ਲਾਵਾਂ ਨੇ ਮੈਂ। ਦੂਸਰਾ ਛੋ ਰੋਜ਼ ਪਾਠ ਕਰਦੇ ਹੋ ਮੈਂ ਸ਼ਬਦ ਵੀ ਆਉਂਦਾ ਹੈ ਮਈ। ਇੱਥੇ ਸਤਿਗੁਰੂ ਨੇ ਸ਼ਬਦ ਮੈਂ ਵਰਤਿਆ ਹੈ, ਪਰ ਇਹਦੇ ਅਰਥ ਅਸੀਂ ਵਿੱਚ ਹੀ ਕਰਨੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਹਜ਼ੂਰ ਕਹਿੰਦੇ ਨੇ ਮੈਂ ਇਸ ਸੰਸਾਰ ਵਿੱਚ ਦੁਨੀਆਂ ਦੀ ਝੂਠੀ ਪ੍ਰੀਤ ਨੂੰ ਦੇਖਿਆ ਹੈ, ਝੂਠੀ ਪ੍ਰੀਤ ਦੇਖੀ ਹੈ। ਕੀ ਝੂਠੀ ਪ੍ਰੀਤ ਜੀ? ਹਜ਼ੂਰ ਕਹਿੰਦੇ ਨੇ ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਜਿੰਨੇ ਵੀ ਰਿਸ਼ਤੇ ਨੇ ਇਹ ਜ਼ਿਆਦਾਤਰ ਆਪਣੇ ਸੁੱਖ ਨੂੰ, ਆਪਣੇ ਸਵਾਰਥ ਨੂੰ, ਆਪਣੀ ਲੋੜ ਦੀ ਪੂਰਤੀ ਕਰਕੇ ਲੱਗੇ ਹੋਏ ਆ। ਆਪਣੇ ਸੁੱਖ ਸਿਉਂ ਹੀ ਸਭ ਲਾਗੇ। ਤੇ ਮਹਾਰਾਜ ਕੀ ਇਸ ਵਿੱਚ ਖੂਨ ਦੇ ਰਿਸ਼ਤੇ ਜਿਨ੍ਹਾਂ ਨਾਲ ਸਾਡਾ ਖੂਨ ਦਾ ਤਲੁਕਾਤ ਹੈ? ਮਹਾਰਾਜ ਕਹਿੰਦੇ ਨਹੀਂ, ਖੂਨ ਦੇ ਵੀ ਨਹੀਂ, ਇਹ ਤਾਂ ਹੈ ਨਹੀਂ। ਜਿਨ੍ਹਾਂ ਨਾਲ ਬਾਹਰ ਤੋਂ ਸੰਸਾਰੀ ਤੌਰ ਤੇ ਵਰਤਨ ਵਿਖਾਰ ਕਰਨੇ, ਇਹਨਾਂ ਵਿੱਚੋਂ ਵੀ ਜ਼ਿਆਦਾ ਲੋਕ ਉਹ ਨੇ ਜਿਹੜੇ ਤੇਰੇ ਸੁੱਖ ਨੂੰ ਦੇਖ ਕੇ ਤੇ ਤੇਰੇ ਤੋਂ ਲੋੜ ਦੀ ਪੂਰਤੀ ਕਰਕੇ ਤੇਰੇ ਨਾਲ ਜੁੜੇ ਹੋਏ ਆ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉਂ ਹੀ ਸਭ ਲਾਗੇ। ਅੱਗੇ ਗੁਰੂ ਜੀ ਨੇ ਕਿਹਾ ਕਿਆ ਦਾਰਾ ਕਿਆ ਮੀਤ। ਦਾਰਾ ਦਾ ਅਰਥ ਅਸੀਂ ਪਿਛਾ ਵੀ ਕਰਦੇ ਹਾਂ, ਇਸਤਰੀ ਪਤਨੀ, ਤੇ ਮੀਤ ਦਾ ਲਫ਼ਜ਼ੀ ਅਰਥ ਹੈ ਮਿੱਤਰ। ਇਹ ਨੇ ਦੋ ਤੁਕਾਂ ਰਹਾਉ ਦੀਆਂ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਕੀ ਮਿੱਤਰ ਤੇ ਕੀ ਇਸਤਰੀ। ਹਰ ਬੰਦਾ ਜਿਹੜਾ ਉਹ ਆਪਣੇ ਸੁੱਖ ਨੂੰ ਲੈ ਕੇ ਹੀ ਲੱਗਾ ਹੋਇਆ ਹੈ, ਤੇ ਇਹ ਸੰਸਾਰ ਦੀ ਉਹ ਸੱਚਾਈ ਹੈ ਜਿਹੜੀ ਤਕਰੀਬਨ ਹਰ ਬੰਦੇ ਇਮਾਨਦਾਰ ਦੇ ਨਾਲ ਵਾਪਰਦੀ ਹੋਈ ਤੁਸੀਂ ਦੇਖੋਗੇ। ਖੂਨ ਦੇ ਰਿਸ਼ਤੇ ਤੋਂ ਲੈ ਕੇ ਬਾਹਰ ਦੇ ਪਸਾਰੇ ਤੱਕ, ਇੱਕ ਪਰਿਵਾਰ ਦੀ ਇਕਾਈ ਤੋਂ ਲੈ ਕੇ ਸੰਸਾਰ ਦੇ ਵੱਡੇ ਤੋਂ ਵੱਡੇ ਲੋਕਾਂ ਤੱਕ, ਇਹ ਅੰਦਰ ਦੀ ਸਵਾਰਥ ਦੀ ਬਿਰਤੀ ਸਾਨੂੰ ਬਹੁ ਗਿਣਤੀ ਦਿਸੇਗੀ ਕਿ ਜਿੰਨੀ ਦੇਰ ਤੱਕ ਸੁੱਖ ਹੈ ਲੋਕ ਤੁਹਾਡੇ ਪਿੱਛੇ ਅੱਗੇ ਰਿਸ਼ਤੇ ਗੰਢਦੇ ਫਿਰਨਗੇ। ਤੇ ਸੱਚ ਇਹ ਵੀ ਜਿੱਦਣ ਦੁੱਖ ਦਾ ਪਹਾੜ ਟੁੱਟਾ ਉਸ ਦਿਨ ਪਤਾ ਲੱਗ ਜਾਂਦਾ ਸਾਡੇ ਨਾਲ ਕੌਣ ਖਲੋਤਾ ਹੈ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਹੈ ਵੈਸੇ ਸ਼ਬਦ ਕਹਿਣਾ ਨਹੀਂ ਚਾਹੀਦਾ ਸਟੇਜ ਤੋਂ, ਜਿਸ ਬੰਦੇ ਦੇ ਕੋਲ ਸਿਰਫ ਸੁੱਖ ਪਦਵੀ ਹੈ ਉਹ ਕਦੀ ਵੀ ਆਪਣੇ ਕੋਲ ਇਕੱਠੇ ਹੋਏ ਲੋਕਾਂ ਦੀ ਗਿਣਤੀ ਆਪਣੇ ਹਤੈਸ਼ਿਆਂ ਵਿੱਚ ਮਤ ਕਰੇ, ਕਿਉਂਕਿ ਉਹ ਬਹੁ ਗਿਣਤੀ ਵਿੱਚ ਲੋਕ ਸੁੱਖ ਵਿੱਚ ਨੇ। ਪਰ ਮੈਂ ਕਹਿੰਦਾ ਜ਼ਿੰਦਗੀ ਚ ਇੱਕ ਵਾਰੀ ਬੰਦੇ ਨੂੰ ਦੁੱਖ ਮੁਸੀਬਤ ਜ਼ਰੂਰ ਆਉਣੀ ਚਾਹੀਦੀ ਏ, ਤੇ ਘੱਟੋ ਘੱਟ ਛਾਨਣਾ ਲੱਗ ਜਾਂਦਾ ਤੇਰੇ ਕਿਹੜੇ ਨੇ ਤੇ ਤੇਰੇ ਵਿਰੋਧ ਵਿੱਚ ਕਿਹੜੇ ਨੇ। ਉਦੋਂ ਸਵਾਰਥੀ ਲੋਕਾਂ ਦਾ ਛਾਨਣਾ ਮੈਂ ਸ਼ਬਦ ਵਰਤਿਆ ਹੈ, ਰੋੜ ਵੱਖਰੇ ਹੋ ਜਾਂਦੇ ਆ, ਦਾਣੇ ਵੱਖਰੇ ਹੋ ਜਾਂਦੇ ਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਚ ਸੱਚਾਈਆਂ ਦੱਸੀਆਂ ਨੇ। ਮੈਂ ਇੱਥੇ ਦੋ ਗੱਲਾਂ ਕਰਦੀਆਂ ਨੇ, ਇੱਕ ਝੂਠੀ ਪ੍ਰੀਤ, ਦੂਜਾ ਪੱਖ ਮੈਂ ਜ਼ਰੂਰ ਰੱਖੀ ਜਾਣਾ ਵੀ ਸੱਚੀ ਵੀ ਪ੍ਰੀਤ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣਾ ਸਿਫਤ ਕਰਨੀ। ਇੱਕ ਸਵਾਰਥੀ ਲੋਕ ਨੇ ਤੇ ਇੱਕ ਦਿਲੋਂ ਮੁਹੱਬਤ ਕਰਨ ਵਾਲੇ ਵੀ ਸੱਜਣ ਸੰਸਾਰ ਵਿੱਚ ਨੇ। ਦੋਨੋਂ ਪੱਖ ਅਸੀਂ ਬਾਣੀ ਚ ਦੇਖਣੇ। ਪਹਿਲੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸਤਿਗੁਰਾਂ ਨੇ ਅਨੇਕਾਂ ਅਨੇਕਾਂ ਪ੍ਰਮਾਣ ਦਿੱਤੇ ਨੇ ਇਸ ਗੱਲ ਨੂੰ ਸਮਝਾਉਣ ਦੇ ਵਾਸਤੇ ਕਿ ਮਨਾ ਕਿ ਸੁੱਖ ਦੇ ਲੋਕ ਬਹੁਤ ਜ਼ਿਆਦਾ ਨੇ, ਦੁੱਖ ਦਾ ਕੋਈ ਟਾਵਾਂ ਟਾਵਾਂ ਹੈ। ਇੱਕ ਮਹਾਰਾਜ ਦਾ ਬਚਨ ਹੁੰਦਾ ਹੈ, ਨਾਨਕ ਦੁਨੀਆ ਕੈਸੀ ਹੋਈ। ਮੈਨੂੰ ਯਾਦ ਹੈ ਅਸੀਂ ਪਿਛਲੇ ਤੋਂ ਪਿਛਲੇ ਸਾਲ ਸ਼ਾਇਦ ਜਦੋਂ ਆਏ ਸੀ ਤੇ ਸ਼ਲੋਕ 12 ਤੇ ਵਧੀਕ ਦੀ ਕਥਾ ਕੀਤੀ ਸੀ ਇਸ ਸਥਾਨ ਤੇ ਇਹ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, ਨਾਨਕ ਦੁਨੀਆ ਕੈਸੀ ਹੋਈ, ਇਹ ਕੀ ਹੋ ਗਿਆ ਸੰਸਾਰ ਨੂੰ। ਤੇ ਮਹਾਰਾਜ ਕਹਿੰਦੇ ਸਾਲਕ ਮਿਤ ਨਾ ਰਹਿਓ ਕੋਈ। ਇੱਥੇ ਲਫ਼ਜ਼ ਹੈ ਸਾਲਕ, ਸਾਲਕ ਦਰ ਤੇ ਸੱਜਣ ਜਾਂ ਸੰਤ, ਮਿਤ ਦਰ ਤੇ ਮਿੱਤਰ। ਕਹਿੰਦੇ ਨੇ ਪਿਆਰੇ ਹੋ, ਇੱਥੇ ਅਨੇਕਾਂ ਲੋਕ ਦਿਸਣਗੇ, ਕੀ ਹੋ ਗਿਆ ਦੁਨੀਆਂ ਨੂੰ। ਬਾਬਾ ਜੀ ਕਹਿੰਦੇ ਆ ਕਿ ਸੱਚ ਇਵੇਂ ਇੱਥੇ ਸੁਹਿਰਦ ਮਿੱਤਰ ਲੱਭਦਾ ਹੀ ਨਹੀਂ ਪਿਆ। ਦੇਖੋ ਉਹ ਸਤਿਗੁਰਾਂ ਦੇ ਬਚਨ ਨੇ, ਮਹਾਂਪੁਰਖਾਂ ਦੇ ਬਚਨ ਅਸੀਂ ਬਾਣੀ ਚੋਂ ਲਾਂਗੇ, ਭਗਤ ਸਾਹਿਬਾਨਾਂ ਦੇ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਅੱਗੇ ਜੀ ਕੀ ਹੋ ਗਿਆ? ਫਿਰ ਸਤਿਗੁਰੂ ਅੱਗੇ ਕਹਿੰਦੇ ਨੇ ਭਾਈ ਬੰਦੀ ਖੇਤ ਚੁਕਾਇਆ, ਭਾਈ ਬੰਦੀ ਖੇਤ ਚੁਕਾਇਆ। ਜਿਹੜੀ ਆਪਸੀ ਰਿਸ਼ਤੇਦਾਰੀ ਸੀ ਉਹ ਖਤਮ ਹੋ ਗਈ, ਸੱਚ ਇਵੇਂ ਮੋਚ ਫਸ ਗਏ। ਦੁਨੀਆਂ ਕਾਰਨ ਦੀਨ ਗਵਾਇਆ, ਇਸ ਦੁਨੀਆਂ ਦੀ ਖਾਤਰ ਭਾਈ ਬੰਦੀ ਚਲੀ ਗਈ, ਸਾਲਕ ਮਿੱਤ ਕੋਈ ਨਹੀਂ ਰਿਹਾ। ਦੂਸਰਾ ਬਚਨ ਭਗਤ ਫਰੀਦ ਸਾਹਿਬ ਨੇ, ਉਹਨਾਂ ਵੀ ਇਸ ਸੰਬੰਧੀ ਇੱਕ ਬਚਨ ਕਿਹਾ ਹੈ। ਉਹ ਕਹਿੰਦੇ ਜਦੋਂ ਸੁੱਖ ਹੈ ਤੇ ਇੱਕ ਨਹੀਂ 20 ਬੰਦੇ ਗੱਲਾਂ ਵਾਲੇ ਤੁਹਾਡੇ ਨਾਲ ਖਲੋਣਗੇ, ਪਰ ਕਹਿੰਦੇ ਮੈਂ ਲੱਭ ਤਾਂ ਉਹਨੂੰ ਪਿਆ ਵਾਂ ਜਿਹੜਾ ਮੁਸੀਬਤ ਵਿੱਚ ਇੱਕ ਹੀ ਮੇਰੇ ਨਾਲ ਖਲੋ ਜਾਏ। ਹਜ਼ੂਰ ਦਾ ਬਚਨ ਹੈ, ਗੱਲੀ ਸੋ ਸੱਜਣ 20। ਇਹ ਝੂਠੀ ਪ੍ਰੀਤ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਬਸ ਅਜੇ ਇੱਕ ਪੱਖ ਮੈਂ ਰੱਖ ਰਿਹਾ, ਜਗਤ ਦੀ ਝੂਠੀ ਪ੍ਰੀਤ, ਜਿਹੜਾ ਤਜਰਬਾ ਤਕਰੀਬਨ ਮੈਂ ਆਪ ਨੂੰ ਕਿਹਾ ਬਹੁ ਗਿਣਤੀ ਵਿੱਚ ਹੈ। ਸਾਰਿਆਂ ਦਾ ਨਹੀਂ ਮੈਂ ਕਹਾਂਗਾ, ਕਿਉਂਕਿ ਸਾਰਿਆਂ ਵਿੱਚ ਤੇ ਸਵਾਰਥੀ ਵੀ ਹੁੰਦੇ ਨੇ। ਬਹੁ ਗਿਣਤੀ ਆਪ ਜੀ ਦਾ ਤਜਰਬਾ ਹੋਣਾ ਜੀ। ਕਹਿੰਦੇ ਨੇ ਗੱਲੀ ਸੋ ਸੱਜਣ 20, ਗੱਲਾਂ ਵਾਲੇ ਸੱਜਣ 20 ਮਿਲਦੇ ਨੇ। ਇੱਕ ਟੁੰਡੇਂਦੀ ਨਾਲ ਹਾਂ, ਪਰ ਉਹ ਸੱਜਣ ਨਹੀਂ ਲੱਭਦਾ ਪਿਆ ਜਿਹੜਾ ਮੈਨੂੰ ਦਿਲੋਂ ਮੁਹੱਬਤ ਕਰਦਾ ਹੋਵੇ। ਗੱਲੀ ਸੋ ਸੱਜਣ 20, ਇੱਕ ਟੁੰਡੇਂਦੀ ਨਾਲ ਹਾਂ, ਧੁੱਖਾਂ ਜਿਉਂ ਮਾਲੀ। ਮਲੀ ਸ਼ਬਦ ਵਰਦੇ ਹੁੰਦੇ ਸਨ ਜੀ ਆਪਣੇ ਬਜ਼ੁਰਗ। ਇਹ ਮੈਂ ਫਿਰ ਵੀ ਕਹਿੰਦਾ, ਇਕੱਲੀ ਇੱਥੇ ਨਹੀਂ, ਇੰਡੀਆ ਵਿੱਚ ਵੀ ਸ਼ਹਿਰ ਦੇ ਬੱਚਿਆਂ ਨੂੰ ਨਹੀਂ ਪਤਾ ਮਲੀ ਕਿਹਨੂੰ ਕਹਿੰਦੇ। ਉੱਥੇ ਸ਼ਬਦ ਮਲੀ ਹੀ ਸਤਿਗੁਰੂ ਨੇ ਵਰਤਿਆ ਹੈ। ਇੱਕ ਹੈ ਮਲਾਈ, ਇੱਕ ਹੈ ਮਲੀ। ਜਿਹੜਾ ਮਲੀ ਹੈ, ਤੁਸੀਂ ਦੇਖਿਓ ਜਦੋਂ ਗੋਹਾ ਪੱਥਿਆ ਜਾਂਦਾ ਸੀ ਨਾ ਜੀ, ਬੀਬੀਆਂ ਆਪਾਂ ਘਰਾਂ ਚ, ਅਜੇ ਵੀ ਸਾਡੇ ਪਿੰਡ ਚ ਲੋਕ ਗੋਹੇ ਨੂੰ ਪੱਥਦੇ ਨੇ, ਪਰ ਅਸੀਂ ਸ਼ਬਦ ਜਿਹੜੇ ਬਾਹਰ ਚੋਂ ਆਏ, ਅਸੀਂ ਪੱਥਣਾ ਨਹੀਂ ਕਹਿੰਦੇ ਸੀ, ਥੱਪਣਾ ਕਹਿੰਦੇ। ਕਈ ਥੱਪਣਾ ਕਹਿੰਦੇ ਨੇ, ਕਈ ਪੱਥਣਾ ਕਹਿੰਦੇ ਸਨ। ਉਹ ਜਦੋਂ ਗੋਹੇ ਨੂੰ ਥੱਪਿਆ ਜਾਂਦਾ, ਪੱਥਿਆ ਜਾਂਦਾ, ਤੇ ਉਹ ਜਦੋਂ ਭੁਰਦਾ ਹੈ, ਉਹ ਗੋਹੇ ਦੀ ਜਿਹੜੀ ਪਾਥੀ ਹੁੰਦੀ ਹੈ, ਤੇ ਉਹ ਭੁਰਿਆ ਹੋਇਆ ਜਿਹੜਾ ਗੋਹਾ, ਉਹਨੂੰ ਮਲੀ ਕਹਿੰਦੇ ਆ। ਜਾਂ ਜਿੱਥੇ ਰੂੜੀ ਹੁੰਦੀ ਸੀ, ਰੂੜੀ ਸ਼ਬਦ ਆਪ ਸਮਝਦੇ ਹੋ, ਉਹਦੇ ਵਿੱਚ ਜਦੋਂ ਗੋਹਾ ਸੁੱਕ ਜਾਂਦਾ ਸੀ, ਉਹ ਸੁੱਕੇ ਹੋਏ ਗੋਹੇ ਨੂੰ ਮਲੀ ਕਹਿੰਦੇ ਸਨ, ਤੇ ਮਲੀ ਵੀ ਲੋਕ ਬਾਲਦੇ ਹੁੰਦੇ ਸਨ। ਜਿਹੜੀ ਮਲੀ ਹੈ ਨਾ, ਉਹ ਭਬਾਕੇ ਮਾਰ ਕੇ ਨਹੀਂ ਕੁਦਮ ਬਲਦੀ, ਉਹਨੂੰ ਐਸਤਾ ਐਸਤਾ ਜਦੋਂ ਅੱਗ ਲੱਗਦੀ ਹੈ, ਕਈ ਵਾਰੀ ਰੂੜੀ ਦੀ ਮਲੀ ਨੂੰ ਅੱਗ ਲੱਗੇ ਤੇ ਕਈ ਕਈ ਦਿਨ ਉਹ ਧੂੰ ਨਿਕਲੀ ਜਾਂਦਾ, ਇੱਕੋ ਦਮ ਨਹੀਂ ਬਲਦੀ। ਬਾਬਾ ਫਰੀਦ ਕਹਿੰਦੇ ਸੱਚੀ ਮੁੱਚੀ ਸਵਾਰਥੀ ਮਿੱਤਰ, ਉਹਨਾਂ ਦਾ ਦੁੱਖ ਇਸ ਤਰ੍ਹਾਂ ਅੰਦਰ ਨੂੰ ਸਾੜੀ ਜਾਂਦਾ ਜਿਵੇਂ ਮਲੀ ਨੂੰ ਐਸਤਾ ਐਸਤਾ ਅੱਗ ਲਾ ਕੇ ਉਸਾੜਦੀ ਹੈ, ਕਿਉਂਕਿ ਉਹ ਗੱਲਾਂ ਉਹਨੂੰ ਬੰਦੇ ਨੂੰ ਤੰਗ ਕਰਦੀਆਂ ਨੇ। ਮਹਾਰਾਜ ਕਹਿੰਦੇ ਗੱਲੀ ਸੋ ਸੱਜਣ 20, ਇੱਕ ਟੁੰਡੇਂਦੀ ਨਾਲ ਹਾਂ, ਧੁੱਖਾਂ ਜਿਉਂ ਮਾਲੀ, ਕਾਰਨ ਤਿੰਨਾਂ ਮਹਾਂਪੀਰੀ। ਮੈਂ ਉਹਨਾਂ ਦੀ ਖਾਤਰ ਲੱਭਣਾ ਪਿਆ ਉਹਨੂੰ ਜਿਹੜੇ ਮੁਹੱਬਤ ਕਰਦੇ ਆ, ਪਰ ਸੱਚ ਇਹ ਵੇ ਕਿ ਸਵਾਰਥੀ ਬੰਦੇ ਸਿਰ ਮਲੀ ਦੀ ਤਰ੍ਹਾਂ। ਇੱਕ ਦੋ ਹੋਰ ਬੇਨਤੀਆਂ ਮੈਂ ਆਪ ਨੂੰ ਕਰਦੇ ਹਾਂ। ਆਪਾਂ ਸਭ ਕੁਛ ਸਤਿਗੁਰੂ ਦੀ ਬਾਣੀ ਵਿੱਚੋਂ ਹੀ ਰੋਜ਼ ਦਰਸ਼ਨ ਕਰਨੇ ਆ ਸੱਚੇ ਪਾਤਸ਼ਾਹ ਜੀ ਦੇ। ਇੱਕ ਸਤਿਗੁਰਾਂ ਦਾ ਬਚਨ ਕਹਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਕਹਿੰਦੇ ਨੇ ਯਾਦ ਰੱਖਿਓ, ਬੰਦਿਆਂ ਦੇ ਚਿਹਰੇ, ਬੰਦਿਆਂ ਦੀ ਵੇਖਣ ਦਾ ਤਰੀਕਾ ਤੇ ਬੰਦਿਆਂ ਦੇ ਬੋਲਣ ਦਾ ਤਰੀਕਾ ਬਦਲ ਜਾਂਦਾ ਜਦੋਂ ਦੁੱਖ ਹੁੰਦਾ ਹੈ। ਜਦੋਂ ਸੁੱਖ ਹੁੰਦਾ ਉਦੋਂ ਚਿਹਰੇ ਹੋਰ ਨੇ, ਉਦੋਂ ਗੱਲਬਾਤ ਦਾ ਤਰੀਕਾ ਬੜਾ ਸੋਹਣਾ ਹੈ, ਤੇ ਜਦੋਂ ਦੁੱਖ ਆਉਂਦਾ ਉਦੋਂ ਸਭ ਕੁਝ ਬਦਲ ਜਾਂਦਾ। ਤੇ ਇੱਕ ਮੈਂ ਵਿਧਾਨ ਦਾ ਗ੍ਰੰਥ ਤੇ ਭਾਵਰਤ ਸਿਮਰਤ, ਉਹਦੇ ਵਿੱਚ ਉਹ ਲਿਖਦਾ ਕਵੀ ਜਾਂ ਉਹ ਲਿਖਦਾਰੀ ਲਿਖਦਾ ਵੀ ਰੁੱਖ ਨੂੰ ਫਲ ਲੱਗੇ ਆ ਪੱਕੇ, ਤੇ ਤੋਤੇ ਕਬੂਤਰ ਪੰਛੀ ਉਹ ਆਪਣੀਆਂ ਚੁੰਝਾਂ ਖੋਲ ਖੋਲ ਕੇ ਉਡਾਰੀਆਂ ਮਾਰ ਮਾਰ ਕੇ ਕਿੰਨੀ ਕਿੰਨੀ ਦੂਰ ਤੋਂ ਆਉਂਦੇ ਆ, ਕੋਈ 2 ਮੀਲ ਤੋਂ, ਕੋਈ 5 ਮੀਲ ਤੋਂ, ਕੋਈ 10 ਮੀਲ ਤੋਂ, ਕਿਉਂਕਿ ਉਸ ਰੁੱਖ ਨੂੰ ਫਲ ਲੱਗੇ ਹੋਇਆ, ਉਹ ਪੱਕਾ ਹੈ ਫਲ, ਉਹ ਚੁੰਝ ਖੁਲਾਰ ਕੇ ਖੋਲ ਕੇ ਉਥੋਂ ਫਲ ਖਾਣ ਆਉਂਦੇ ਆ, ਤੇ ਕਹਿੰਦੇ ਰੱਬ ਨਾ ਕਰੇ ਕਿ ਬੈਠਿਆਂ ਹੋਇਆ ਪੰਛੀਆਂ ਦੇ ਬੈਠਿਆਂ ਰੁੱਖ ਨੂੰ ਅੱਗ ਲੱਗ ਜਾਏ ਫਿਰ ਕੀ ਹੋਵੇਗਾ। ਫਿਰ ਕਹਿੰਦੇ ਯਾਦ ਰੱਖਿਓ ਜਿਹੜੇ ਪੰਛੀ ਰੋਜ਼ ਆਉਂਦੇ ਸਨ ਚੁੰਝਾਂ ਖੋਲ ਕੇ ਖਾਣ ਲਈ, ਜਦੋਂ ਰੁੱਖ ਨੂੰ ਅੱਗ ਲੱਗਦੀ ਹੈ ਉਹ ਪੰਛੀ ਸਭ ਤੋਂ ਪਹਿਲਾਂ ਭੱਜਦੇ ਆ, ਅੱਗ ਲੱਗਣ ਦੀ ਦੇਰ ਭੱਜ ਗਏ। ਉਹ ਸੱਜਣ ਕਹਿੰਦਾ ਲੋਕੋ ਯਾਦ ਰੱਖਿਓ ਜਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਆ ਸੁੱਖ ਦਾ ਫਲ ਹੈ, ਪੈਸੇ ਰੂਪ ਵਿੱਚ, ਪਦਵੀ ਰੂਪ ਵਿੱਚ, ਤਾਕਤ ਰੂਪ ਵਿੱਚ, ਸਿਆਣਪ ਰੂਪ ਵਿੱਚ, ਓਨੀ ਦੇਰ ਤੱਕ ਇਹ ਸੱਚੀ ਮੁੱਚੀ ਰਿਸ਼ਤੇਦਾਰ, ਦੂਰ ਦੂਰ ਦੇ ਰਿਸ਼ਤੇਦਾਰ, ਓਨੀ ਦੇਰ ਤੱਕ ਇਹ ਚੁੰਝਾਂ ਖੋਲ ਖੋਲ ਕੇ ਤੁਹਾਡੇ ਕੋਲ ਆਉਣਗੇ, ਤੇ ਜਿੱਦਣ ਚੇਤੇ ਰੱਖਿਓ ਦੁੱਖ ਦੀ ਅੱਗ ਲੱਗ ਗਈ ਸਭ ਤੋਂ ਪਹਿਲਾਂ ਇਹਨਾਂ ਭੁੱਜ ਭੱਜਣਾ ਜਿਹੜੇ ਰੋਜ਼ ਘਰ ਪੇਰੇ ਪਾਉਂਦੇ ਆ। ਉਹਦੇ ਸ਼ਬਦ ਨੇ ਤਰਮੈ ਫਲ ਹੇਰ ਬਿਹੰਗਮ ਕੇ ਗੰਧ ਗਨ ਆਵਤ ਹੈ ਛੰਦ ਚੋਂਚ ਪਸਾਰੇ। ਮੈਂ ਅਰਜ਼ ਕਰਾਂ ਬਾਣੀ ਨਹੀਂ ਮੈਂ ਕਹਿ ਰਿਹਾ, ਭਾਵਰ ਸਿਮਰਤ ਗ੍ਰੰਥ ਹੈ, ਉਹਦਾ ਭਾਸ਼ ਟੀਕਾ ਹੈ। ਉਹ ਕਹਿੰਦੇ ਤਰਮੈ ਫਲ ਹੇਰ ਬਿਹੰਗਮ ਕੈ, ਬਿਹੰਗਮ ਦਾ ਅਰਥ ਹੁੰਦਾ ਪੰਛੀ, ਕਹਿੰਦੇ ਰੁੱਖ ਨੂੰ ਲੱਗਾ ਹੋਇਆ ਫਲ ਵੇਖ ਕੇ ਪੰਛੀ ਆਉਂਦਾ ਹੈ। ਤਰਮੈ ਫਲ ਹੇਰ ਬਿਹੰਗਮ ਕੇ ਗਨ ਆਵਤ ਹੈ ਛੰਦ ਚੋਂਚ ਪਸਾਰੇ, ਨਰ ਆਪਤ ਮੈਂ ਤਰ ਦਾਹ ਲਗੈ, ਰੁੱਖ ਨੂੰ ਅੱਗ ਲੱਗ ਜਾਏ ਬੰਦੇ ਨੂੰ ਮੁਸੀਬਤ ਪੈ ਜਾਏ, ਨਰ ਔਰ ਬਿਹੰਗਮ ਦੂਰ ਵਧਾਰੇ, ਰੁੱਖ ਨੂੰ ਅੱਗ ਲੱਗੇ ਪੰਛੀ ਛੱਡ ਜਾਂਦੇ ਆ, ਘਰ ਵਿੱਚ ਦੁੱਖ ਦੀ ਅੱਗ ਲੱਗੇ ਤੇ ਖੂਨ ਦੇ ਰਿਸ਼ਤੇ ਛੱਡ ਜਾਂਦੇ ਆ। ਮਹਾਰਾਜ ਕਹਿੰਦੇ ਪ੍ਰੀਤ ਝੂਠੀ ਮੈਂ ਨੈਗੇਟਿਵ ਨਹੀਂ ਕੇਵਲ ਕਹਾਂਗਾ, ਕਿਉਂਕਿ ਮੈਂ ਅਰਜ਼ ਮੇਰੀ ਹੈ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਵੇਂ ਕੱਲ ਵੀ ਅਰਜ਼ ਕੀਤੀ, ਅੱਜ ਥੋੜੀ ਜੀ ਮੈਂ ਘਰ ਚ ਉਹਦਾ ਉਸ ਘਟਨਾ ਦਾ ਜ਼ਿਕਰ ਕਰ ਰਿਹਾ, ਮੈਂ ਡਿਟੇਲ ਨਾਲ ਆਪ ਨਾਲ ਸਾਂਝੀ ਕਰਾਂਗਾ। ਗੁਰੂ ਦੀ ਪ੍ਰੀਤ ਝੂਠੀ ਨਹੀਂ ਹੈਗੀ, ਮਹਾਂਪੁਰਖ ਦੀ ਪ੍ਰੀਤ ਝੂਠੀ ਨਹੀਂ ਹੁੰਦੀ, ਬੰਦਗੀ ਵਾਲੇ ਦੀ ਪ੍ਰੀਤ ਕਦੀ ਝੂਠੀ ਨਹੀਂ ਹੁੰਦੀ। ਇਸ ਕਰਕੇ ਕਿਹਾ ਵੀ ਨੈਗੇਟਿਵ ਨਾ ਸੋਚਿਓ, ਕਿਉਂਕਿ ਤਜਰਬਾ ਸਭ ਦਾ ਕਿਸੇ ਨਾ ਕਿਸੇ ਨੂੰ ਕਿਸੇ ਢੰਗ ਨਾਲ ਵਾਪਰਿਆ ਹੁੰਦਾ ਦੁੱਖ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਿਰਫ ਇਹ ਪ੍ਰਮਾਣ ਨੇ ਸਮਝਣ ਲਈ, ਫਿਰ ਦੇਖੋ ਬੰਦੇ ਜ਼ਬਾਨ ਕਿੰਨੀ ਛੇਤੀ ਬਦਲਦੇ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਕਿ ਮਨਮੁਖ ਬੰਦਾ ਚਾਹੇ ਪਰਿਵਾਰ ਦੇ ਰਿਸ਼ਤੇ ਨੇ, ਗੁਰਮੁਖੋ ਸੱਚ ਦੇ ਤਜਰਬੇ ਨੇ ਜ਼ਿੰਦਗੀ ਦੇ, ਖੂਨ ਦੇ ਰਿਸ਼ਤੇ ਦਰਵਾਜ਼ੇ ਬੰਦ ਕਰ ਦਿੰਦੇ ਆ। ਕੱਲੀ ਤੁਹਾਡੀ ਮਦਦ ਨਹੀਂ ਕਰਦੇ, ਮਦਦ ਤਾਂ ਬਹੁਤ ਦੂਰ ਦੀ ਗੱਲ, ਉਹਨਾਂ ਲੋਕਾਂ ਦੇ ਵੀ ਜਾ ਕੇ ਖੜੇ ਹੋ ਜਾਂਦੇ ਆ ਜਿਹੜੇ ਵਿਰੋਧ ਕਰਦੇ ਆ ਤੇ ਮਜ਼ਾਕ ਉਡਾਉਂਦੇ ਹੁੰਦੇ ਆ, ਇਹ ਦੁਨੀਆਂ ਦਾ ਸੁਭਾਅ ਹੈ। ਮੈਂ ਇੱਕ ਵਾਰ ਕਿਹਾ ਸੀ ਮਨਸੂਰ ਅਲ ਹਿਲਾਜ਼ ਨੂੰ ਜਦੋਂ ਪੱਥਰ ਮਾਰੇ ਗਏ, ਜਿੰਨੇ ਪੱਥਰ ਉਹਨੂੰ ਵੱਜਦੇ ਸਨ ਉਹ ਹੱਸਦਾ ਸੀ, ਤੁਸੀਂ ਬੜੀ ਵਾਰੀ ਸੁਣਿਆ ਜੀ ਇਹਨੂੰ, ਉਹਨੂੰ ਜਿੰਨੇ ਪੱਥਰ ਵੱਜਣਾ, ਜਿਉਂ ਪੱਥਰ ਸਿਰ ਤੇ ਵੱਜਣਾ, ਪਿੱਠ ਤੇ ਵੱਜਣਾ, ਉਹਨੂੰ ਖੱਸਣਾ, ਪਰ ਜਦੋਂ ਪੱਥਰ ਵੱਜਦੇ ਸਨ ਉਹਨਾਂ ਪੱਥਰ ਮਾਰਨ ਵਾਲਿਆਂ ਦੀ ਭੀੜ ਵਿੱਚੋਂ ਇੱਕ ਫੁੱਲ ਉਹਦੇ ਚਿਹਰੇ ਤੇ ਵੱਜਾ ਸੀ। ਮਸੂਰ ਅਲ ਹਿਲਾਜ਼ ਉਹ ਕੁਰਲਾ ਉੱਠਿਆ, ਸੱਚਮੁੱਚ ਉਹਦੀ ਕੁਰਲਾਟ ਨਾਲ ਸਾਰਾ ਅਸਮਾਨ ਗੂੰਜ ਗਿਆ। ਤੇ ਕਿਸੇ ਪੁੱਛਿਆ ਜੀ ਇੰਨੇ ਪੱਥਰ ਵੱਜੇ ਤੂੰ ਹੱਸਦਾ ਪਿਆ ਸੈਂ, ਆ ਫੁੱਲ ਤੇਰੇ ਚਿਹਰੇ ਤੇ ਵੱਜਿਆ, ਤੂੰ ਇੰਨਾ ਇੰਨਾ ਕਿਉਂ ਕੁਰਲਾ ਉੱਠਿਆ? ਉਹਦੀ ਗੱਲ ਸੁਣਨ ਵਾਲੀ ਸੀ, ਕਹਿੰਦਾ ਜਿਹੜੇ ਮੈਨੂੰ ਪੱਥਰ ਮਾਰਦੇ ਪਏ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਮੇਰੇ ਅੰਦਰ ਦੀ ਅਵਸਥਾ ਕੀ ਹੈ, ਇਹ ਅਗਿਆਨਤਾ ਚ ਮਾਰ ਰਹੇ ਆ, ਇਹਨਾਂ ਨੂੰ ਕੋਈ ਸਮਝ ਨਹੀਂ, ਇਹ ਨਾ ਸਮਝ ਨੇ, ਤੇ ਜਦੋਂ ਨਾ ਸਮਝ ਮੈਨੂੰ ਪੱਥਰ ਮਾਰਦਾ ਤੇ ਮੈਨੂੰ ਹਾਸਾ ਹੀ ਨਿਕਲਦਾ, ਵਾਹ ਰੱਬਾ ਗੱਲ ਤਾਂ ਮੈਂ ਤੇਰੀ ਓ ਕਰਨਾ ਪਿਆ ਵਾ, ਸੱਚ ਇਹ ਵੇ ਮੈਨੂੰ ਪੱਥਰ ਤਾਂ ਵੱਜਦੇ ਪਿਆ, ਮੈਂ ਅਨਲ ਹੱਕ ਕਹਿੰਦਾ ਮੈਂ ਖੁਦਾ ਹਾਂ, ਤੇ ਪੱਥਰ ਮਾਰਨ ਵਾਲੇ ਵੀ ਤੈਨੂੰ ਪਿਆਰ ਕਰਦੇ ਆ ਕਿਉਂਕਿ ਉਹ ਸਮਝਦੇ ਨੇ ਸਾਡੇ ਮਹਿਬੂਬ ਦੇ ਬਰਖਲਾਫ ਗਏ। ਦੇਖੋ ਉਸ ਬੰਦੇ ਦੀ ਸੋਚ, ਉਹ ਕਹਿੰਦਾ ਵੀ ਜਿਹੜੇ ਪੱਥਰ ਮਾਰਦੇ ਨੇ ਤੇਰੇ ਕਰਕੇ ਮਾਰਦੇ ਨੇ, ਜਦੋਂ ਮੈਨੂੰ ਪੱਥਰ ਮਾਰਦੇ ਨੇ ਤੇ ਮੈਂ ਹੱਸਣਾ ਇਸ ਕਰਕੇ, ਵਾਹ ਉਹ ਮੇਰੇ ਯਾਰਾ, ਇੱਕ ਪਾਸੇ ਅਨਲ ਹੱਕ ਬੋਲਣਾ ਤੇ ਦੂਜੇ ਪਾਸੇ ਪੱਥਰ ਮਾਰਨ ਆ ਜਾਣੇ, ਤੇ ਕਿਉਂ ਹੁਣ ਕਿਉਂ ਰੋਇਆ? ਉਹ ਕਹਿੰਦਾ ਜਿੰਨੇ ਮੈਨੂੰ ਫੁੱਲ ਮਾਰਿਆ ਇਹਨੂੰ ਮੇਰੇ ਅੰਦਰ ਦਾ ਪਤਾ ਹੈ ਮੇਰੇ ਨਾਲ ਕੀ ਬੀਤੀ ਹੈ, ਇਹਨੂੰ ਪਤਾ ਹੋਣ ਦੇ ਬਾਵਜੂਦ ਉਹ ਸ਼ਿਬਲੀ ਦਾ ਜ਼ਿਕਰ ਕਰਨਿਆ ਸੀ। ਉਹ ਕਹਿੰਦਾ ਪੱਥਰ ਮਾਰਨ ਜਿਨ੍ਹਾਂ ਨੂੰ ਸਮਝ ਨਹੀਂ, ਬੇਸਮਝ ਜਿਹੜੇ ਮੈਨੂੰ ਨਹੀਂ ਜਾਣਦੇ, ਜਿਨ੍ਹਾਂ ਨੂੰ ਮੇਰੀ ਹਕੀਕਤ ਦਾ ਨਹੀਂ ਪਤਾ, ਉਹ ਜ਼ਰੂਰ ਪੱਥਰ ਮਾਰਨ, ਮੇਰੇ ਬਾਰੇ ਜ਼ਰੂਰ ਗੱਲਾਂ ਕਰਨ, ਪਰ ਘੱਟੋ ਘੱਟ ਇਹ ਫੁੱਲ ਮਾਰਨ ਵਾਲਾ ਜਿਹੜਾ ਹੈ, ਭਾਵੇਂ ਇਹਨੇ ਫੁੱਲ ਮਾਰਿਆ ਪਰ ਮਾਰਨ ਵਾਲਿਆਂ ਦੀ ਗਿਣਤੀ ਵਿੱਚ ਤਾਂ ਇਹ ਵੀ ਆ ਗਿਆ ਨਾ, ਉਹਨਾਂ ਦੀ ਕਤਾਰ ਵੀ ਤਾਂ ਖਲੋਤਾ ਹੈ, ਉਹ ਉਹਨਾਂ ਦੇ ਵਿੱਚ ਖਲੋ ਕੇ ਮੈਨੂੰ ਮਾਰਦਾ ਪਿਆ ਉਹਨਾਂ ਦੀ ਪੰਕਤੀ 'ਚ, ਕਿਉਂਕਿ ਇਹ ਮੇਰੇ ਬਾਰੇ ਜਾਣਦਾ ਹੈ ਸਭ ਕੁਝ। ਯਾਦ ਰੱਖਿਓ, ਜਦੋਂ ਅੱਤ ਦੇ ਨਜ਼ਦੀਕ ਦਾ ਰਿਸ਼ਤਾ ਜਾਣਦਾ ਹੋਇਆ ਧੋਖਾ ਦਿੰਦਾ, ਉਦੋਂ ਬੰਦਾ ਸੱਚੀ ਮੁੱਚੀ ਮਾਨਸਿਕ ਤੌਰ 'ਤੇ ਵੀ ਡਿੱਗਦਾ ਅਤੇ ਸਰੀਰਕ ਤੌਰ 'ਤੇ ਵੀ ਡਿੱਗਦਾ, ਪਰ ਗੁਰੂ ਕਦੀ ਧੋਖਾ ਨਹੀਂ ਦਿੰਦਾ। ਸੱਚ ਜੇ ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਬਚਨ ਹੈ, ਬੜੇ ਸਿੱਧੇ ਜਿਹੇ ਸਰਲ ਸ਼ਬਦ ਗੁਰੂ ਜੀ ਨੇ ਵਰਤੇ, ਮਨ ਮੁੱਖਾਂ ਕੇਰੀ ਦੋਸਤੀ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਮਨ ਮੁੱਖਾਂ ਕੇਰੀ ਦੋਸਤੀ, ਉਹਦਾ ਸੰਬੰਧ ਪੈਸੇ ਨਾਲ ਹੈ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਗੁਰਮੁਖੋ ਗੁਰਸਿੱਖੀ ਦਾ ਰਿਸ਼ਤਾ ਖੂਨ ਤੋਂ ਬੜਾ ਉੱਚਾ ਹੁੰਦਾ ਜੀ। ਸੰਗਤ ਦੇ ਰਿਸ਼ਤੇ ਸਾਹਮਣੇ ਇਹ ਨਾ ਕਿਹਾ ਵੀ ਮੈਂ ਇਹ ਕਹਿ ਰਿਹਾ ਵੀ ਪਰਿਵਾਰਾਂ ਚ ਪਿਆਰ ਨਹੀਂ ਹੋਣਾ ਚਾਹੀਦਾ, ਸੰਗਤ ਦਾ ਰਿਸ਼ਤਾ ਖੂਨ ਦੇ ਰਿਸ਼ਤੇ ਤੋਂ ਬਹੁਤ ਉੱਚਾ ਹੈ। ਤੇ ਭਾਈ ਸਾਹਿਬ ਨੇ ਲਿਖਿਆ, ਬਲਿਹਾਰੀ ਤਿੰਨਾਂ ਗੁਰਸਿੱਖਾ ਪੁੱਤਰ ਮਿੱਤਰ ਗੁਰ ਭਾਈ ਇੱਠਾ। ਕਹਿੰਦੇ ਉਸ ਗੁਰਸਿੱਖ ਤੋਂ ਪਰਿਵਾਰ ਜਾਣਨਾ ਜਿਹੜਾ ਪੁੱਤਰ ਤੋਂ ਮਿੱਤਰ ਤੋਂ ਦਾਦਿਆਂ ਤੋਂ ਮਾਮਿਆਂ ਤੋਂ ਭੂਆਂ ਤੋਂ ਚਾਚਿਆਂ ਤੋਂ ਭਤੀਜਿਆਂ ਚੋਂ ਜਿਹੜਾ ਸਿੱਖ ਦੇ ਰਿਸ਼ਤੇ ਨੂੰ ਸਭ ਤੋਂ ਉੱਚਾ ਜਾਣਦਾ ਹੈ, ਭਾਈ ਸਾਹਿਬ ਕਹਿੰਦੇ ਨੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ। ਹੁਣ ਸਤਿਗੁਰੂ ਕਹਿੰਦੇ ਨੇ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ। ਜਦੋਂ ਮੁਸੀਬਤ ਆਈ ਛੱਡ ਕੇ ਭੱਜ ਗਏ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ। ਕਹਿੰਦੇ ਜਿੱਚਰ ਪਹਿਨਣ ਖਾਮਣੇ, ਜਿੰਨੀ ਦੇਰ ਤੱਕ ਖਾਣ ਪਾਣ ਨੂੰ ਦਿਓਗੇ, ਜਿੱਚਰ ਪਹਿਨਣ ਖਾਮਣੇ ਟਿੱਚਰ ਰੱਖਣ ਗੰਢ, ਓਨੀ ਦੇਰ ਤੱਕ ਗੰਢ ਦਰ ਤੇ ਜ਼ਰੂਰ ਮਿਲਣਗੇ, ਸੰਬੰਧ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ, ਜਿੱਦਣ ਉਹਨਾਂ ਦਾ ਸਵਾਰਥ ਪੂਰਾ ਨਾ ਹੋਇਆ, ਮੂੰਹ ਉਹੀ ਜ਼ਬਾਨ ਉਹੀ ਨਾ ਗੰਦਾ ਬੋਲਣਗੇ ਰਹਿ ਰੱਬ ਦਾ ਨਾ। ਇਹ ਮਹਾਰਾਜ ਕਹਿ ਰਿਹਾ ਤਿਤ ਦਿਨ ਬੋਲਣ ਗੰਧ। ਗੁਰੂ ਰਾਮਦਾਸ ਦਾ ਇੱਕ ਬਚਨ ਕਹਿ, ਜੋ ਸੰਸਾਰੇ ਕੇ ਮਿੱਤਰ ਕੁਟੰਬ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ। ਮੈਂ ਪਰ ਇਹ ਗੱਲ ਪੱਕੀ ਜੇ, ਜਿਵੇਂ ਮੱਛੀ ਪੱਥਰ ਚੱਟ ਕੇ ਹਟਦੀ, ਸਿਆਣੇ ਕਹਿੰਦੇ ਨੇ ਵੀ ਪੱਥਰ ਚੱਟ ਕੇ ਹਟਦੀ ਪਿਛਾ, ਜਿੰਨਾ ਮਰਜ਼ੀ ਮਨ ਨੂੰ ਕਹਿ ਲਈਓ ਧੋਖਾ ਮਨਾ, ਉਹ ਝੂਠ ਹੋਏ ਸੰਸਾਰ ਝੂਠ ਹੋਏ, ਖੂਨ ਦੇ ਰਿਸ਼ਤੇ ਬੇਈਮਾਨ ਹੋਏ, ਇਹਨੂੰ ਓਨੀ ਦੇਰ ਤੱਕ ਨਹੀਂ ਲੱਗਦੀ ਜਿੰਨੀ ਦੇਰ ਤੱਕ ਇਹਨੂੰ ਖੁਦ ਸੱਟ ਨਾ ਵੱਜੇ। ਸਿਆਣੇ ਕਹਿੰਦੇ ਆ ਲੋਕਾਂ ਦੀਆਂ ਅਰਥੀਆਂ ਨਾਲ ਤੇ ਸਾਰੀ ਜਾਂਦੇ ਆ, ਪਤਾ ਉਦਣ ਲੱਗਣਾ ਜਿੱਦਣ ਆਪਣੇ ਘਰ ਅਰਥੀ ਨੂੰ ਮੋਢਾ ਦੇਣਾ ਪੈਂਦਾ, ਉਦਣ ਮਹਿਸੂਸ ਹੁੰਦਾ ਮੌਤ ਕੀ ਹੈ। ਦੂਜੇ ਦੇ ਘਰ ਵਿੱਚ ਲੱਗੀ ਹੋਈ ਅੱਗ ਕੋਲੋਂ ਲੰਘ ਕੇ ਲੋਕ ਮਜ਼ਾਕ ਚ ਕਹਿੰਦੇ ਆ, ਵਾਹ ਓਏ ਤੇਰੇ ਘਰ ਬਸੰਤਰ ਦੇਵਤਾ ਪ੍ਰਗਟ ਹੋਇਆ, ਖੁਸ਼ੀਆਂ ਮਨਾ ਤੇਰੇ ਘਰ ਦੇਵਤਾ ਆ ਗਿਆ। ਜਿੱਦਣ ਆਪਣੇ ਘਰ ਨੂੰ ਅੱਗ ਲੱਗਦੀ, ਉਦਣ ਪੁੱਛੋ ਬਸੰਤਰ ਦੇਵਤਾ ਹੈ ਕਿ ਸਾੜਨ ਵਾਲੀ ਅੱਗ ਹੈ। ਇਹ ਦੁਨੀਆ ਦਾ ਸੁਭਾਅ। ਗੁਰੂ ਤੇਗ ਬਹਾਦਰ ਸਾਹਿਬ ਇਹ ਤੱਤ ਦੱਸ ਰਿਹਾ, ਮਹਾਰਾਜ ਸ਼ਬਦ ਵਰਦਿਆ, ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ, ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ, ਕਿਸੇ ਨੇ ਤੇਰੇ ਨੇੜੇ ਟੁਕਣਾ ਹੀ ਨਹੀਂ। ਚਲੋ ਇੱਕ ਪੱਖ ਮੈਂ ਇਹ ਰੱਖਿਆ ਹੈ ਵੀ ਝੂਠੀ ਪ੍ਰੀਤ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੇ ਗੁਰੂ ਸਾਹਿਬ ਨੇ ਇਸ ਬਾਰੇ ਕਿਹਾ ਵੀ ਕਿ ਦਿਲੋਂ ਮੁਹੱਬਤ ਸੱਚੀ ਮੁਹੱਬਤ ਹੈ, ਜ਼ਬਾਨ ਦੀ ਮੁਹੱਬਤ ਮੁਹੱਬਤ ਨਹੀਂ ਹੁੰਦੀ। ਆਪ ਆਸਾ ਕੀ ਵਾਰ ਰੋਜ਼ ਸੁਣਦੇ ਹੋ, ਇੱਕ ਵਾਰ ਇਹਦਾ ਬਚਨ ਹੈ, ਇੱਕ ਨਹੀਂ ਆਸ਼ਕੀ ਦੂਜਾ ਲੱਗੇ ਜਾਏ। ਇਸ਼ਕ ਆਸ਼ਕ ਸ਼ਬਦ ਨੂੰ ਮਾੜਾ ਨਹੀਂ ਸਮਝਣਾ, ਕਿਉਂਕਿ ਜੇ ਸਟੇਜ ਤੇ ਕੋਈ ਸ਼ਬਦ ਵਰਤਦੇ ਆਸ਼ਕ ਜੀ ਤੇ ਸਾਡਾ ਧਿਆਨ ਕਿਤੇ ਮਿਰਜ਼ਾ ਸਾਹਿਬ ਵਾਲੀ ਚਲਾ ਜਾਏ। ਸ਼ਬਦ ਨਹੀਂ ਮਾੜੇ ਹੁੰਦੇ। ਗੁਰੂ ਗ੍ਰੰਥ ਸਾਹਿਬ ਨੇ ਇਸ਼ਕ ਸ਼ਬਦ ਵੀ ਰੱਜ ਕੇ ਵਰਤਿਆ, ਆਸ਼ਕ ਵੀ ਵਰਤਿਆ ਤੇ ਆਸ਼ਕ ਵੀ ਵਰਤੀ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਮਹਾਰਾਜ ਕਹਿੰਦੇ ਆ ਰੱਬ ਦੇ ਇਸ਼ਕ ਜਿਹੜੇ ਰੱਤੇ ਹਾਂ। ਹੁਣ ਇਹ ਸ਼ਬਦ ਹੈ, ਇਹ ਕਹਨੇ ਹੀ ਆਸ਼ਕੀ, ਇਹ ਕਾਹਦੀ ਆਸ਼ਕੀ, ਕਾਹਦੀ ਮੁਹੱਬਤ, ਦੂਜਾ ਲੱਗਿਆ ਜਾਏ। ਜਿਹੜਾ ਮੁਹੱਬਤ ਕਰ ਰਿਹਾ, ਇਸ਼ਕ ਕਰ ਰਿਹਾ, ਇਹਦਾ ਭਾਵ ਅਰਥ ਜਿਹੜਾ ਗੁਰੂ ਨੂੰ ਇਸ਼ਕ ਕਰਦਾ, ਉਹਦੀ ਕਾਹਦੀ ਆਸ਼ਕੀ ਹੋ ਜਿਹੜਾ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰ ਪਵੇ। ਇਹ ਕਨੇਗੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਂਢੀਆਂ ਸ਼ਾਇਦ ਮੈਂ ਪਿਛਲੇ ਦਿਨ ਪ੍ਰਮਾਣ ਦਿੱਤਾ ਕਾਂਢੀਆਂ ਦਰ ਤੇ ਕਿਹਾ ਜਾਂਦਾ ਹੈ ਨਾਨਕ ਆਸ਼ਕ ਕਾਂਢੀਆਂ ਸਾਦੀ ਰਹੇ ਸਮਾਏ ਗੁਰੂ ਸਾਹਿਬ ਜੀ ਸਾਨੂੰ ਇਹ ਦੱਸੋ ਸਾਦੀ ਰਹੇ ਸਮਾਏ ਕੀ ਹੈ ਅੱਗੇ ਗੁਰੂ ਸਾਹਿਬ ਫਿਰ ਇਹਦਾ ਖੁਲਾਸਾ ਕਰਦੇ ਆ ਚੰਗਾ ਚੰਗਾ ਕਰ ਮੰਨੇ ਆ ਜੇ ਦੁਨੀਆਂ ਦੀ ਦੋਸਤੀ ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਇਹਦੇ ਅਰਥ ਚੰਗਾ ਚੰਗਾ ਕਰ ਮੰਨੇ ਜਿੰਨੀ ਦੇਰ ਤੱਕ ਤੁਸੀਂ ਆਪਣੇ ਪੱਲੋ ਕੋਈ ਛੱਡਦੇ ਰਹੋ ਤੁਸੀਂ ਬੜੇ ਚੰਗੇ ਹੋ ਸੱਚੀ ਮੁੱਚੀ ਰਿਸ਼ਤੇਦਾਰ ਘਰ ਦੇ ਕਹਿੰਦੇ ਆ ਨਹੀਂ ਜੇ ਸਾਡੇ ਘਰ ਦਾ ਪੁੱਛੋ ਕੁਝ ਨਾ ਜਿੱਦਣ ਇਹ ਆਇਆ ਇਹਦੇ ਬਾਅਦ ਤੋਂ ਅਸੀਂ ਇਹਦੀ ਕਿਰਪਾ ਨਾਲ ਸੱਚੀ ਗੱਲ ਕਿਸੇ ਨੂੰ ਚਾਰ ਪੈਸੇ ਦੇ ਦਿਓ ਹਰੀਸ਼ ਚੰਦਰ ਤੱਕ ਦਾਨੀ ਬਣਾ ਦਿੰਦੇ ਕਰਨ ਵਰਗਾ ਦਾਨੀ ਬਣਾ ਦਿੰਦੇ ਘਰ ਦੇ ਉਹ ਪ੍ਰਿੰਸੀਪਲ ਸਤਵੀਰ ਸਿੰਘ ਗੱਲ ਬੜੀ ਸੋਹਣੀ ਕਹਿੰਦੇ ਸਨ ਉਹ ਕਈ ਵਾਰੀ ਜਦੋਂ ਕਲਾਸ ਲੈਣੀ ਉਹ ਕਹਿੰਦੇ ਹੁੰਦੇ ਸਨ ਬੱਚਿਓ ਜਿਹੜਾ ਬੰਦਾ ਬਟਰ ਲਾਉਂਦਾ ਚੇਤੇ ਰੱਖਿਓ ਜਾਂ ਚਾਕੂ ਨਾਲ ਲੱਗਦਾ ਛੁਰੀ ਨਾਲ ਤੇ ਜਾਂ ਚਿਮਚੇ ਨਾਲ ਲੱਗਦਾ ਹੁੰਦਾ ਜੀ ਤੇ ਸੱਚੀ ਮੁੱਚੀ ਬਟਰਿੰਗ ਕਰਨ ਵਾਲਾ ਜਾਂ ਛੁਰੀ ਫੇਰਦਾ ਹੁੰਦਾ ਤੇ ਤਾਂ ਫਿਰ ਚਿਮਚੇ ਦੀ ਤਰ੍ਹਾਂ ਸੱਚੀ ਇਹ ਵੇ ਚਿਮਚਾ ਇੱਕ ਕਿਤੇ ਡੋਂਗੇ ਵਿੱਚ ਪੈ ਜਾਏ ਸਾਰੇ ਡੋਂਗੇ ਨੂੰ ਖਾਲੀ ਕਰ ਜਾਂਦਾ ਜਿਹਨੂੰ ਕਈ ਚਿਮਚੇ ਚਿੰਬੜ ਜਾਣ ਉਹਦਾ ਕੀ ਬਣੇਗਾ ਗੱਲ ਸਮਝਣ ਵਾਸਤੇ ਹੀ ਮੈਂ ਸਿਰਫ ਕਹਿ ਰਿਹਾ ਹੁਣ ਉੱਥੇ ਜਿਹੜੇ ਮੈਂ ਫਿਰ ਬੇਨਤੀ ਕਰਾਂਗਾ ਚੰਗਾ ਚੰਗਾ ਕਰ ਮੰਨੇ ਜਿੰਨੀ ਦੇਰ ਤੱਕ ਤਾਂ ਚੰਗਿਆਈ ਹੋਈ ਉਨੀ ਦੇਰ ਤੱਕ ਹੈ ਤਾਂ ਮੇਰਾ ਮਿੱਤਰ ਬੜਾ ਚੰਗਾ ਮੇਰਾ ਗੁਰੂ ਬੜਾ ਚੰਗਾ ਬਹੁਤ ਚੰਗਾ ਜੀ ਤੇ ਗੁਰੂ ਜੀ ਕਹਿੰਦੇ ਜ਼ਬਾਨ ਹੋਈ ਇਹ ਮੰਦਾ ਮੰਦਾ ਹੋਏ ਜਿਸ ਦਿਨ ਮਾੜਾ ਹੋ ਗਿਆ ਪਰ ਮੈਂ ਇੱਕ ਬੇਨਤੀ ਕਰਾਂਗਾ ਦੁੱਖ ਆਵੇ ਸੁੱਖ ਆਵੇ ਅਪਮਾਨ ਆਵੇ ਪੱਲਾ ਪਕੜ ਕੇ ਦੁੱਖ ਵਿੱਚ ਵੀ ਕਹਿਣਾ ਸਤਿਗੁਰੂ ਮੈਨੂੰ ਖੰਡਾਉਣ ਦੀ ਜਾਚ ਦੇਈ ਬਸ ਇੱਕ ਕਿਰਪਾ ਕਰੀ ਮੈਂ ਤੇਰੇ ਪ੍ਰਤੀ ਨਾ ਕਿਤੇ ਫੁਰਨੇ ਪੈਦਾ ਕਰਨਾ ਦੁੱਖ ਤੂੰ ਦਿੱਤਾ ਹੈ ਬਸ ਨੇਮ ਨਹੀਂ ਛੱਡਣਾ ਹੁੰਦਾ ਬੜਾ ਮੁਸ਼ਕਲ ਉਹਨੂੰ ਨਿਭਾਉਣਾ ਦੁੱਖ ਵਿੱਚ ਵੀ ਹਜ਼ੂਰ ਕਹਿੰਦੇ ਨੇ ਇਹ ਸਵਾਰਥੀ ਨੇ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਜਿੱਦਣ ਚੰਗਾ ਹੋ ਗਿਆ ਉਦਣ ਬੜਾ ਚੰਗਾ ਜਿੱਦਣ ਮਾੜਾ ਹੋ ਗਿਆ ਉਦਣ ਉਸੇ ਦਿਨ ਨਿੰਦਿਆ ਸ਼ੁਰੂ ਬੜਾ ਮਾੜਾ ਬੜਾ ਭੈੜਾ ਬਹੁਤ ਗੰਦਾ ਤੇ ਮਹਾਰਾਜ ਕਹਿੰਦੇ ਨਹੀਂ ਇਹ ਮਿੱਤਰਤਾ ਨਹੀਂ ਹੁੰਦੀ ਚੰਗਾ ਚੰਗਾ ਕਰ ਮੰਨੈ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ ਉਹ ਕਾਹਦਾ ਪਿਆਰ ਕਰਨ ਵਾਲਾ ਜਿਹੜਾ ਲੇਖਾ ਕਰਦਾ ਪਿਆ ਹੈ ਇੱਕ ਮੈਂ ਘਟਨਾ ਪੜੀ ਸੀ ਕਈ ਬੁੱਲੇ ਨਾਲ ਜੋੜਦੇ ਆ ਕਿਉਂਕਿ ਕਈ ਵਾਰੀ ਜਦੋਂ ਕੋਈ ਸ਼ਖਸੀਅਤ ਹੋ ਜਾਂਦੀ ਉਹਦੇ ਨਾਂ ਨਾਲ ਬਹੁਤ ਕੁਝ ਜੁੜ ਜਾਂਦਾ ਆਹ ਗੱਲ ਬੁੱਲੇ ਜੇ ਬਿਰਬਲ ਨਾਲ ਬਹੁਤ ਕੁਝ ਜੁੜਿਆ ਸੁਥਰੇ ਸ਼ਾਹ ਨਾਲ ਬਹੁਤ ਕੁਝ ਜੁੜਿਆ ਬਾਅਦ ਚ ਲੋਕੀ ਉਹ ਕਹਿੰਦੇ ਨੇ ਵੀ ਕੋਈ ਗਵਾਲਾ ਦੁੱਧ ਪਾ ਰਿਹਾ ਸੀ ਤੇ ਲੋਕੀ ਕਤਾਰ ਚ ਖਲੋਤੇ ਸਨ ਪੁੱਛਦਾ ਸੀ ਕਿੰਨਾ ਦੁੱਧ ਲੈਣਾ ਉਹ ਮਾਪ ਮਾਪ ਕੇ ਦੁੱਧ ਦੇਈ ਜਾ ਇੱਕ ਬੰਦਾ ਆਇਆ ਉਹ ਕਤਾਰ ਚ ਨਹੀਂ ਲੱਗਾ ਸਿੱਧਾ ਹੀ ਆ ਗਿਆ ਕਿਊ ਚ ਨਹੀਂ ਲੱਗਾ ਪੰਕਤੀ ਚ ਨਹੀਂ ਲੱਗਾ ਆ ਗਿਆ ਸਿੱਧਾ ਉਹਨੂੰ ਪੁੱਛਣਾ ਵੀ ਨਹੀਂ ਵੀ ਕਿੰਨਾ ਦੁੱਧ ਦਿਆ ਕਿੰਨਾ ਲੈਣੀ ਸੇਰ ਲੈਣੀ ਅੱਧ ਸਿਰ ਲੈਣੀ ਚਲੋ ਉਹ ਕਿਲੋ ਵੀ ਕਹਿੰਦੇ ਸਨ ਸਾਡੇ ਲੀਟਰ ਦੀ ਥਾਂ ਤੇ ਹਨਾ ਉਹਨੇ ਬਸ ਉਹਦਾ ਭਾਂਡਾ ਲਿਆ ਡਬੋ ਕੇ ਦੁੱਧ ਚੋਂ ਭਾਂਡੇ ਵੱਡੇ ਚੋਂ ਕਹਿੰਦਾ ਲੈ ਲੈ ਜਾ ਕਹਿੰਦੇ ਨੇ ਸੱਜਣ ਲੱਗਾ ਸੀ ਕਤਾਰ ਚ ਉਹਦੀ ਵਾਰੀ ਆਈ ਕਹਿੰਦਾ ਵੀ ਦੁੱਧ ਮੈਂ ਤਾਂ ਬਾਅਦ ਚ ਲਾਂਗਾ ਪਹਿਲਾਂ ਮੈਨੂੰ ਸਵਾਲ ਦਾ ਇੱਕ ਉੱਤਰ ਦੇ ਚਲੋ ਇਹਨੂੰ ਅਮੈਰੀਕਾ ਦੇ ਸਿਸਟਮ ਅਨੁਸਾਰ ਨਾ ਦੇਖਿਓ ਇੰਡੀਆ ਦੇ ਸਿਸਟਮ ਅਨੁਸਾਰ ਦੇਖਿਆ ਜੀ ਤੁਸੀਂ ਕਹੋਗੇ ਵੀ ਪੰਗਤ ਚੋਂ ਕਿਵੇਂ ਅੱਗੇ ਨਿਕਲਾ ਪਿੱਛੇ ਜਾਏਗਾ ਇੱਥੇ ਉਹ ਆਂਦਾ ਵੀ ਮੈਨੂੰ ਇੱਕ ਗੱਲ ਦੱਸ ਉਹ ਬੰਦਾ ਇੱਕ ਤਾਂ ਕਤਾਰ ਚ ਨਹੀਂ ਲੱਗਾ ਦੂਜੀ ਗੱਲ ਸਿੱਧਾ ਆਇਆ ਤੂੰ ਹਰ ਬੰਦੇ ਜਿਹਨੇ ਪਾਈਆ ਦੁੱਧ ਲੈਣਾ ਉਹ ਤੁਸੀਂ ਪੁੱਛਣਾ ਕਿੰਨਾ ਲੈਣਾ ਈ ਉਹ ਸਿੱਧਾ ਆ ਗਿਆ ਤੂੰ ਡੋਬ ਕੇ ਭਾਂਡਾ ਭਰ ਕੇ ਉਹਨੂੰ ਤੋਰ ਦਿੱਤਾ ਨਹੀਂ ਪੁੱਛਿਆ ਕਿ ਕਿੰਨਾ ਲੈਣੇ ਕਿੰਨੇ ਪੈਸੇ ਦੇਏਗਾ ਉਹ ਦੁੱਧ ਦੇਣ ਵਾਲੇ ਨੇ ਕਿਹਾ ਗਵਾਲੇ ਨੇ ਕਹਿੰਦਾ ਉਹ ਮੇਰਾ ਯਾਰ ਹੈ ਤੇ ਯਾਰਾਂ ਨਾਲ ਲੇਖੇ ਨਹੀਂ ਕਰੀਦੇ ਹੁੰਦੇ ਉਹਨੂੰ ਇੰਨੀ ਸੱਟ ਵੱਜੀ ਕਹਿੰਦਾ ਉਹ ਬੰਦਿਆ ਤੇਰਾ ਯਾਰ ਤੇ ਤੂੰ ਲੇਖਾ ਨਹੀਂ ਕਰਦਾ ਉਹ ਮਨਾ ਤੂੰ ਰੱਬ ਨੂੰ ਯਾਰ ਕਿਉਂ ਨਾ ਬਣਾ ਲਾ ਲੇਖਾ ਉਹ ਵੀ ਕੋਈ ਨਹੀਂ ਕਰਦਾ ਤੂੰ ਯਾਰੀ ਬਣਾ ਉਹਦੇ ਨਾਲ ਮੁਹੱਬਤ ਬਣਾ ਹੁਣ ਆਹ ਜਿਹੜਾ ਚੰਗਾ ਚੰਗਾ ਕਰ ਮੰਨੈ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਵਿਸ਼ੇ ਤੇ ਜਿਹੜਾ ਕਪਟ ਸਨੇਹ ਹੈ ਇੱਥੋਂ ਤੱਕ ਗੁਰਮੁਖੋ ਮੈਂ ਹਰ ਰੋਜ਼ ਜ਼ਫਰਨਾਮੇ ਦਾ ਜ਼ਿਕਰ ਕਰਦਾ ਜਾ ਰਿਹਾ ਹਾਂ ਤੇ ਮੈਂ ਇਸ ਕਰਕੇ ਸੰਗਤ ਨੂੰ ਸੂਚਨਾ ਦੇਣਾ ਕਿ ਅਸੀਂ ਯਤਨ ਕਰ ਰਹੇ ਹਾਂ ਕਿ ਸਤਿਗੁਰੂ ਜੀ ਦੇ ਜ਼ਫਰਨਾਮੇ ਦਾ ਗੁਟਕਾ ਸੰਗਤ ਦੇ ਹੱਥ ਵਿੱਚ ਬਹੁਤ ਜਲਦੀ ਆਏ, ਕਿਉਂਕਿ ਬੜਾ ਵੱਡਾ ਦਸਤਾਵੇਜ਼ ਹੈ ਇਸ ਵਿੱਚ। ਵਾਰ ਵਾਰ ਔਰੰਗਜ਼ੇਬ ਨੂੰ ਜੇ ਕਹਿ ਤੇ ਰੱਬ ਦੀਆਂ ਸਿਫਤਾਂ ਬੜੀਆਂ ਕੀਤੀਆਂ। ਉਸ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਕਿਹਾ, ਸਵਾਰਥੀ ਮਿੱਤਰ, ਗੁਰੂ ਸਾਹਿਬ ਦਾ ਇੱਕ ਆਪਣਾ ਸ਼ੇਰ ਕਹਿ, ਖਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਬਾਦਸ਼ਾਹ ਨੂੰ ਪਤਾ ਹੀ ਕਹਿੰਦੇ ਆ, ਤੈਨੂੰ ਆਲਮਗੀਰ ਕਹਿੰਦੇ ਆ। ਜਿਹੜਾ ਸਾਡੇ ਲੁਧਿਆਣੇ ਦੇ ਨੇੜੇ ਪਿੰਡ ਨਾ ਆਲਮਗੀਰ, ਉਹ ਵੀ ਔਰੰਗਜ਼ੇਬ ਦੇ ਨਾਂ ਤੇ ਹੀ ਜੇ। ਤੇ ਮੈਂ ਉਸ ਦਿਨ ਗੁਰਦੁਆਰੇ ਚ ਕਿਹਾ ਸੀ ਸਾਡੇ ਸੱਜਣ ਕਿ ਆਲਮਗੀਰ ਸਾਹਿਬ ਚੱਲਿਆ, ਮੈਂ ਕਿਹਾ ਨਹੀਂ ਇਹ ਕਿਆ ਕਰੋ ਆਲਮਗੀਰ ਗੁਰਦੁਆਰੇ ਮੰਜੀ ਸਾਹਿਬ ਚੱਲਿਆ ਵਾ। ਆਲਮਗੀਰ ਉਹਦਾ ਨਾਂ ਹੈ, ਗੁਰਦੁਆਰੇ ਦਾ ਨਾਂ ਮੰਜੀ ਸਾਹਿਬ ਹੈ ਜੀ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਰੁਕੇ ਆ, ਜਿੱਥੇ ਭਾਈ ਨਗਾਈਏ ਨੇ ਘੋੜਾ ਭੇਟ ਕੀਤਾ ਸੱਚੇ ਪਾਤਸ਼ਾਹ ਨੂੰ, ਹਜ਼ੂਰ ਉਸ ਬਾਦਸ਼ਾਹ ਨੂੰ ਕਹਿ ਰਹੇ ਨੇ, ਖਮੂ ਮਰਦ ਬਾਇਦ ਸ਼ਬਦ ਸੁਖਨਵਰ, ਮਰਦ ਵੋ ਹੈ ਜੋ ਸੁਖਨ ਕਾ ਪੱਕਾ, ਬਚਨ ਕਾ ਪੱਕਾ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ, ਸ਼ਿਕਮੇ ਦਾ ਅਰਥ ਨਾ ਪੇਟ ਢਿੱਡ, ਇਹਦਾ ਅਰਥ ਕਰਾਂਗੇ ਅੰਦਰ, ਤੇ ਦਹਾਨੇ ਦਾ ਲਫ਼ਜ਼ੀ ਅਰਥ ਹੈ ਮੂੰਹ, ਇਹ ਦਰੀ ਹੈ। ਮੈਂ ਉਸ ਦਿਨ ਕਿਹਾ ਸੀ ਫਾਰਸੀ ਦੀਆਂ ਕਈ ਕਿਸਮਾਂ ਨੇ, ਤੇ ਜਿਹੜਾ ਸਤਿਗੁਰੂ ਨੇ ਲਿਖਿਆ ਹੈ ਇਹ ਦਰੀ ਦੇ ਵਿੱਚ ਹੈ, ਜਿਹੜੀ ਪੋਇਟਰੀ ਹਜ਼ੂਰ ਤੇ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਵੋ ਮਰਦ ਨਹੀਂ ਜਿਸਕੇ ਪੇਟ ਮੇ ਕੁਛ ਔਰ ਜ਼ਬਾਨ ਮੇ ਕੁਛ ਹੋ। ਔਰੰਗਜ਼ੇਬ ਤੂੰ ਮਰਦ ਨਹੀਂ ਕਿਉਂ? ਸੁਣੋ ਉਹ ਇੱਕ ਸ਼ੇਰ ਹੈ, ਬਾ ਮੁਸਬ ਕਸਮ ਖੁਫੀਏ ਗਰ ਖੁਰਦ ਮੇ। ਇੱਕ ਦਿਨ ਕਿਸੇ ਪੁੱਛਿਆ ਸੀ, ਜਦੋਂ ਹਰ ਸਾਲ ਕਰਨੇ ਆ ਸਮਾਗਮ ਇਹ ਮਹਾਰਾਜ ਜੀ ਦੇ ਸ਼ਹਾਦਤ ਵਾਲੇ ਦਿਨਾਂ ਚ, ਉਹਨਾਂ ਕਿਹਾ ਜੀ ਪਿਤਾ ਦੀ ਖਰੀਦੀ ਜ਼ਮੀਨ ਸੀ, ਕਿਉਂ ਗੁਰੂ ਗੋਬਿੰਦ ਸਿੰਘ ਛੱਡ ਗਏ? ਇਹ ਕਿਸੇ ਦੀ ਦਾਨ ਨਹੀਂ। ਤੇ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ, ਜੋ ਸਮਝ ਪਈ ਇਹਦਾ ਮਤਲਬ ਇਹ ਨਹੀਂ ਕਿ ਉਹ ਆਖਰੀ ਸਮਝ ਹੈ, ਇੱਕੋ ਸਮਝ ਪਈ। ਕਿਹਾ ਮੈਂ ਕਿਹਾ ਆਨੰਦਪੁਰ ਦੋ ਘਟਨਾ ਵਾਪਰੀਆਂ, ਜਿੱਦਲ ਤਿਲਕ ਤੇ ਜੰਜੂ ਨੇ ਧਰਮ ਦਾ ਵਾਸਤਾ ਪਾਇਆ, ਉਦਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੱਚੀ ਮੁੱਚੀ ਆਨੰਦਪੁਰ ਤੋਂ ਸ਼ਹਾਦਤ ਦੀ ਤਿਆਰੀ ਕਰਕੇ ਤੁਰੇ, ਛੱਡ ਦਿੱਤਾ ਆਨੰਦਪੁਰ। ਜਿੱਦਣ ਗੁਰੂ ਗੋਬਿੰਦ ਸਿੰਘ ਦੇ ਬੇਟੇ ਅੱਗੇ ਕੁਰਾਨ ਦੀ ਸਹੁੰ ਚੁੱਕੀ, ਉਦਨ ਗੁਰੂ ਨੇ ਕਿਲਾ ਛੱਡ ਦਿੱਤਾ। ਗੁਰੂ ਧਰਮ ਦੀ ਗੱਲ ਕਰਦੇ ਆ। ਇਹ ਸ਼ੇਰ ਵਿੱਚ ਤੁਸੀਂ ਸੁਣਿਓ, ਬਾ ਮੁਸਫ ਦਾ ਅਰਥ ਹੁੰਦਾ ਧਰਮ ਗ੍ਰੰਥ। ਚਲੋ ਇਹਦੇ ਅਰਥ ਫਿਰ ਕੁਰਾਨ ਹੀ ਹੋਣਗੇ ਨਾ, ਸਹੁੰ ਨੇ ਚੁੱਕੀ। ਬਾ ਮੁਸਫ ਕਸਮ ਖੁਫੀਏ ਗਰ ਖੁਰਦ ਮੇ, ਖੁਫੀਏ ਦਾ ਅਰਥ ਆਪਾਂ ਜਾਣਦੇ ਹਾਂ ਗੁਪਤ, ਲੁਕ ਕੇ, ਕੋਈ ਬੰਦਾ ਨਾ ਕੋਲ ਹੋਵੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਆ ਮੈਂ ਤੈਨੂੰ ਦੱਸਾਂ ਮੁਸਲਮਾਨ ਕੌਣ ਹੁੰਦਾ। ਬਾ ਮੁਸਬ ਕਸਮ ਗਰ ਖੁਰਦ ਮੇ, ਨਾ ਯਕ ਗਾਮ ਖਮ ਪੇਸ਼ ਅਜ਼ਾ ਬੁਰਦ ਮੇ। ਜੇ ਮੈਂ ਫੁਰਨੇ ਦੇ ਤੌਰ ਤੇ ਤੂੰ ਲਿਖ ਕੇ ਸੌ ਚੁੱਕੀ ਏ, ਮੈਂ ਸਿਰਫ ਥੋਟ ਦੇ ਤੌਰ ਤੇ, ਖਿਆਲ ਦੇ ਤੌਰ ਤੇ ਸੌ ਚੁੱਕੀ ਹੁੰਦੀ, ਮੈਂ ਮਰ ਜਾਂਦਾ ਪਰ ਇੱਕ ਪੈਰ ਵੀ ਅੱਗੇ ਨਾ ਹਟਦਾ, ਮੈਂ ਪੈਰ ਨਾ ਪਟਦਾ ਕਸਮ ਤੋਂ। ਬਾ ਮੁਸਬ ਕਸਮ ਖੁਫੀਏ ਗਰ ਖੁਰਦ ਮੇ, ਨਾ ਯਕ ਗਾਮ ਵਾਮ ਪੇਸ਼ ਬੁਰਦ ਮੇ, ਮੈਂ ਇੱਕ ਖਿੰਨ ਵੀ ਪਿਛਾ ਨਾ ਹਟਦਾ, ਮੈਂ ਸਿਰਫ ਬੇਨਤੀ ਕਰਾਂਗਾ। ਗੁਰੂ ਜੀ ਕਹਿ ਰਿਹਾ ਕਿ ਝੂਠੀ ਪ੍ਰੀਤ ਬੰਦੇ ਨੂੰ ਤਬਾਹ ਕਰਦੀ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਕਹਿ ਕੇ ਹਜ਼ੂਰ ਨੇ ਫਰਮਾਇਆ, ਸੱਜਣ ਸਹੀ ਨਾਲ ਮੈਂ, ਇਹ ਵੀ ਝੂਠੀ ਤੇ ਸੱਚੀ, ਭਾਵੇਂ ਸੱਜਣ ਨੂੰ ਸਮਝਾਇਆ ਹੈ ਪਰ ਇਹਦੇ ਵਿੱਚ ਵੀ ਇਹ ਦੱਸਿਆ ਹੈ ਕਿ ਕਈ ਵਾਰੀ ਆਮ ਤੌਰ ਤੇ ਪ੍ਰੀਤ ਕਰਨ ਵਾਲੇ ਬੰਦੇ ਕਹਿੰਦੇ ਭਾਂਡੇ ਦੀ ਤਰ੍ਹਾਂ ਚਮਕਦੇ ਆ, ਜਦੋਂ ਵਰਤ ਕੇ ਵੇਖੋ ਤੇ ਵਿੱਚੋਂ ਕਾਲਖ ਨਿਕਲਦੀ ਹੈ। ਉਜਲ ਕਿਹਾ ਚਿਲਕਣਾ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਉਜਲ ਕਿਹਾ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ, ਜੇ ਸੌ ਧੋਵਾਂ ਤਿਸ। ਜੇ ਉਹਨੂੰ 100 ਵਾਰੀ ਧੋ ਲੋ, ਉਹਦੇ ਅੰਦਰ ਦੀ ਕਾਲਖ ਨਹੀਂ ਜਾਂਦੀ, ਚਮਕਦਾ ਜ਼ਰੂਰ ਹੈ ਅੰਦਰੋਂ ਕਾਲਖ ਹੈ। ਇਸੇ ਤਰ੍ਹਾਂ ਖੂਨ ਦਾ ਪਰਿਵਾਰ ਦਾ ਵੀ ਰਿਸ਼ਤਾ ਹੈ, ਜਿਹੜਾ ਇੰਜ ਲੱਗਦਾ ਚਾਚੇ ਦਾ ਪੁੱਤਰ, ਤਾਏ ਦਾ ਪੁੱਤਰ, ਮਾਸੀ ਦਾ ਪੁੱਤਰ, ਇਹ ਸਾਡੀ ਭੂਆ ਦਾ। ਚੇਤੇ ਰੱਖਿਓ ਇਹ ਸਾਰੇ ਚਮਕਦੇ ਕਹਿੰਦੇ ਭਾਂਡੇ ਜੇ ਬੜੇ ਸੋਹਣੇ ਲੱਗਦੇ ਆ, ਪਰ ਜਦੋਂ ਨੇੜੇ ਲੱਗੂ ਵਰਤਣਾ ਪਏ ਤੇ ਵਿੱਚੋਂ ਕਾਲਖ ਨਿਕਲਦੀ ਹੈ। ਉਜਲ ਕਿਹਾ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ, ਜੇ ਸੋ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇੱਕ ਪੱਖ ਹੈ ਜੀ ਝੂਠੀ ਪ੍ਰੀਤ ਦਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਸਵਾਰਥ ਦਾ। ਮੈਂ ਭਾਵੇਂ ਇਹਦੇ ਜ਼ਿਕਰ ਨਹੀਂ, ਪਰ ਮੇਰੇ ਮਨ ਸੀ ਜੇ ਝੂਠੀ ਪ੍ਰੀਤ ਹੈ ਫਿਰ ਸੱਚੀ ਵੀ ਤੇ ਕਿਤੇ ਆਏ ਨਾ। ਸੱਚ ਹੈ, ਸੱਚ ਵਿੱਚੋਂ ਝੂਠ ਨਿਕਲਿਆ, ਵਿੱਚੋਂ ਮੈਂ ਤਾਂ ਕਹਿ ਰਿਹਾ ਕਿਤੇ ਸੱਚਾਈ ਹੈ। ਮੰਨ ਲਓ ਕਿਸੇ ਨੇ ਨਕਲੀ ਗਹਿਣਾ ਪਾਇਆ, ਨਕਲ ਬਣਦੀ ਹੀ ਤਾਂ ਹੈ ਜੇ ਕਿਤੇ ਅਸਲ ਪਈ ਹੋਵੇ ਤਾਂ। ਕਦੀ ਸਿੱਧੇ ਕਿਹਾ ਜੀ ਇਹ ਆ ਜਿਹੜੀ ਨਕਲ, ਇਹਦੀ ਅਸਲ ਹੀ ਕੋਈ ਨੀ, ਸਵਾਲ ਹੀ ਨੀ ਪੈਦਾ ਹੁੰਦਾ। ਨਕਲ ਹਮੇਸ਼ਾ ਅਸਲ ਵਿੱਚੋਂ ਨਿਕਲਦੀ ਹੈ, ਜਿੱਥੇ ਅਸਲ ਹੋਵੇਗਾ ਉੱਥੇ ਨਕਲ ਜ਼ਰੂਰ ਕਿਤੇ ਨਿਕਲੇਗੀ, ਜਿੱਥੇ ਨਕਲ ਹੈ ਉੱਥੇ ਉਹ ਗੱਲ ਕਹਿੰਦੀ ਹੈ ਵੀ ਅਸਲ ਵੀ ਕਿਤੇ ਹੈ। ਮੱਖਣ ਸ਼ਾਹ ਨੇ 22 ਦੇਖੇ, 22 ਨਕਲੀ ਸਨ, ਪਰ ਉਹਨੇ ਕਿਹਾ ਜੇ 22 ਨਕਲੀ ਬੈਠੇ ਨੇ, ਬੈਠਾ ਅਸਲੀ ਵੀ ਇੱਥੇ ਕਿਤੇ ਹੈ। ਨਕਲ ਤਾਂ ਹੀ ਬਣੀ ਜੇ ਅਸਲ ਹੈ, ਤੇ ਸਾਰੇ ਬਕਾਲੀ ਬੈਠੇ ਆ। ਇਹ ਇਹ ਅਗਾਂਹ ਅੰਮ੍ਰਿਤਸਰ ਕਿਉਂ ਨਾ ਜਾ ਕੇ ਬਹਿ ਗਏ। ਉਹਨੇ ਕਿਹਾ ਵੀ ਇੱਥੇ ਅਸਲ ਵੀ ਹੈ, ਜਿੱਥੇ ਨਕਲ ਹੋਵੇਗੀ ਯਾਦ ਰੱਖਿਓ ਮੈਂ ਬੇਨਤੀ ਕਰਾਂਗਾ ਉੱਥੇ ਅਸਲ ਜ਼ਰੂਰ ਹੋਵੇਗੀ। ਕਈ ਵਾਰੀ ਬੰਦਾ ਨਕਲ ਵਿੱਚ ਫਸ ਜਾਂਦਾ, ਪਰ ਜਦੋਂ ਸੱਟ ਵੱਜਦੀ ਫਿਰ ਸੱਚੀ ਮੁੱਚੀ ਅਸਲ ਤੱਕ ਜਾ ਪਹੁੰਚਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਚਨ ਕਿਹਾ, ਭਾਈ ਇਹ ਨਕਲ ਵੀ ਹੈ ਪਰ ਨਾਲ ਅਸਲ ਵੀ ਹੈ। ਜੇ ਝੂਠੀ ਪ੍ਰੀਤ ਹੈ ਤੇ ਸੱਚੀ ਵੀ ਕਿਤੇ ਹੈ। ਜੇ ਝੂਠੇ ਬੰਦੇ ਧੋਖਾ ਦੇਣ ਵਾਲੇ ਖੂਨ ਦੇ ਰਿਸ਼ਤੇ ਸਾਥ ਛੱਡਦੇ ਆ, ਤੇ ਕੋਈ ਐਸੇ ਨੇ ਜਿਹੜੇ ਸਿਰ ਧੜ ਦੀ ਬਾਜੀ ਲਾ ਕੇ ਨਾਲ ਖਲੋਂਦੇ ਆ। ਮੈਂ ਥੋੜਾ ਜਿਹਾ ਆਪ ਜੀ ਦਾ ਧਿਆਨ ਦਵਾਉਣਾ ਚਾਹੁੰਦਾ, ਇੱਕ ਬਚਨ ਤੁਹਾਨੂੰ ਸਾਨੂੰ ਸਭ ਨੂੰ ਚੇਤੇ, ਨਾਨਕ ਕੱਚੜਿਆਂ ਸਿਉਂ ਤੋੜ। ਇਹ ਝੂਠੀ ਪ੍ਰੀਤ ਹੈ, ਇਹਦੇ ਵਿੱਚ ਸੱਚੀ ਪ੍ਰੀਤ ਵੀ ਪਈ। ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕਿਉਂ ਜੀ? ਕਹਿਣ ਲੱਗੇ ਇਹ ਉਹ ਜੀਵੰਦੇ ਵਿਛੜੇ, ਇਹ ਝੂਠੀ ਪ੍ਰੀਤ ਕਰਨ ਵਾਲੇ ਜਿਉਂਦੇ ਛੱਡ ਜਾਣਗੇ, ਤੇਰੇ ਨੇੜੇ ਨਹੀਂ ਆਉਣਗੇ। ਉਹ ਮੋਇਆ ਨਾ ਜਾਈ ਛੋੜ, ਇਹ ਬੜੀ ਵੱਡੀ ਬਾਤ। ਇਹ ਮੋਇਆ ਨਾ ਜਾਈ ਛੋੜ ਤੁਕ ਕਹਿ ਰਹੀ ਲੋਕੋ, ਕਮਾਈ ਵਾਲਾ ਸਰੀਰਕ ਤੌਰ ਤੇ ਚਲਾ ਵੀ ਜਾਏ ਫਿਰ ਵੀ ਮਰਦਾ ਨਹੀਂ ਹੁੰਦਾ। ਸਾਕਤ ਮਰੈ ਸੰਤ ਸਭ ਜੀਵੈ, ਮਹਾਰਾਜ ਜੀ ਨੇ ਬਚਨ ਕਹੇ। ਉਹ ਮੋਇਆ ਨਾ ਜਾਈ ਛੋੜ, ਉਹ ਮਰਨ ਤੋਂ ਬਾਅਦ ਢਾਂਚਾ ਤੇ ਸਭ ਦਾ ਜਾਣਾ। ਹੁਣ ਆਪਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾ ਰਹੇ ਹਾਂ, ਕਿੰਨੇ ਦਿਨ ਹੋ ਗਏ, ਸਾਰਾ ਸਿੱਖ ਜਗਤ। ਅਸੀਂ ਕਹਾਂਗੇ, ਮੈਂ ਵੀ ਸਾਖੀ ਸਵੇਰੇ ਬੇਨਤੀ ਕਰਨੀ, ਥੋੜੀ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਕੀ ਹੈ। ਜੇ ਮਨੁੱਖੀ ਹੱਕਾਂ ਦਾ ਪਹਿਲਾ ਸ਼ਹੀਦ ਹੈ ਤੇ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਹੈ, ਗੁਰੂ ਤੇਗ ਬਹਾਦਰ ਹੈ। ਤੇ ਜੇ ਦੁਸ਼ਮਣ ਦੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਭਾਈ ਕਨਈਆ ਹੈ, ਅਸੀਂ ਕਹਿੰਦੇ ਸਾਰੇ ਰੈੱਡ ਕ੍ਰੈਸ ਕਰੀ ਨਾ ਜੀ, ਅਸਲ ਚ ਯਾਦ ਰੱਖਿਓ ਉਹ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹੈ। ਥੋੜਾ ਜਿਹਾ ਮੈਂ ਸਵੇਰੇ ਇਸ ਵਿਸ਼ੇ ਸੰਬੰਧੀ ਅਰਜ਼ ਕਰਨੀ। ਹੁਣ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਢਾਂਚਾ ਸਭ ਦਾ ਜਾਣਾ, ਪਰ ਰੂਹਾਨੀਅਤ ਸ਼ਬਦ ਜਿਹੜੇ ਨੇ ਕਦੀ ਨਹੀਂ ਜਾਂਦੇ ਹੁੰਦੇ, ਉਹ ਸਦੀਵਤਾ ਰੱਖਦੇ ਨੇ, ਉਹ ਕਦੀ ਨਹੀਂ ਜਾਂਦੇ। ਅੱਜ ਮੈਂ ਇੱਕ ਮੰਗਲ ਕੀਤਾ ਹੈ, ਨਾਮ ਰਹੇ ਸਾਧੂ ਰਹੋ, ਬਾਕੀ ਦੇਖੋ ਸਾਰੇ ਇਸ ਇਹਨਾਂ ਸਲੋਕਾਂ ਵਿੱਚ ਸਾਰੀ ਨਾਸ਼ਵੰਤਾ ਦੱਸੀ। ਜਦੋਂ ਇਹ ਤੋਂ ਸ਼ੁਰੂ ਕਰੋ, ਜੋ ਉਪਜੋ ਸੋ ਬਿਨ ਸਿਖੈ ਪਰੋ, ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨੀ ਕੋਏ, ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਵਾਰ, ਕਹੁ ਨਾਨਕ ਥਿਰ ਕੱਛ ਨੀ ਸੁਪਨੇ ਜਿਉ ਸੰਸਾਰ, ਇਹ ਸਾਰੇ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੂ ਨਾਥ। ਸਭ ਕੁਝ ਕਹੀ ਗਏ, ਪਰ ਅਖੀਰ ਤੇ ਏਡਾ ਵੱਡਾ ਧਰਵਾਸ, ਕਹਿਣ ਲੱਗੇ ਨਾਮ ਰਹੋ, ਪਰਮੇਸ਼ਵਰ ਦਾ ਨਾਮ ਰਹੇਗਾ ਸੱਚੀ ਪ੍ਰੀਤ ਵਾਲੇ ਦੀ, ਬਾਕੀ ਸਭ ਝੜ ਜਾਣਗੇ। ਸਾਧੂ ਰਹੋ, ਨਾਮ ਨਾਲ ਜੁੜੀ ਹੋਈ ਪਵਿੱਤਰ ਆਤਮਾ ਸਾਧੂ ਰਹੇਗੀ। ਮੈਂ ਗੁਰੂ ਇਹਦੇ ਅਰਥ ਨਹੀਂ ਕਰ ਰਿਹਾ, ਇਹਦੇ ਅਰਥ ਸਾਧੂ ਹੀ ਕੀਤੇ ਨੇ ਸਾਰਿਆਂ, ਕਿਉਂਕਿ ਗੁਰੂ ਸ਼ਬਦ ਅੱਗੇ ਆਉਂਦਾ। ਨਾਮ ਰਹੋ, ਸਾਧੂ ਰਹੋ, ਰਹੋ ਗੁਰ ਗੋਬਿੰਦ, ਗੁਰ ਪਰਮੇਸ਼ਵਰ ਕਾਇਮ ਹੈ। ਪਰ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਇਹ ਸਮਝ ਉਹਨਾਂ ਨੂੰ ਪੈਗੀ ਜਿਹੜੇ ਗੁਰੂ ਕੇ ਮੰਤਰ ਨੂੰ ਜਪਦੇ ਆ। ਹਜ਼ੂਰ ਕਹਿੰਦੇ ਉਹ ਮੋਇਆ ਨਾ ਜਾਈ ਛੋੜ। ਹੁਣ ਸੱਚੀ ਪ੍ਰੀਤ ਕੀ ਹੈ? ਝੂਠ ਤੇ ਹੈ ਜਗਤ ਦੀ, ਸੱਚੀ ਪ੍ਰੀਤ ਵਾਲੇ ਕਦੀ ਪਿਛਾ ਮੂੰਹ ਨਹੀਂ ਮੋੜਦੇ। ਇੱਕ ਤੁਸੀਂ ਬਚਨ ਪੜ੍ਹਦੇ ਹੋ, ਰੱਤੇ ਸਹੀ ਜੇ ਮੁੱਖ ਨਾ ਮੁੜਨ ਇਹ ਸੱਚੀ ਪ੍ਰੀਤ ਹੈ। ਜਿਹੜੇ ਰੱਤੇ ਨੇ ਮੂੰਹ ਨਹੀਂ ਮੋੜਦੇ, ਜਿਨੀ ਸੰਝਾਤਾ ਸਾਈ ਝੜ ਝੜ ਪਾਉਂਦੇ ਕੱਚੇ ਬਿਰਗੀ ਜਿੰਨਾ ਕਾਰਨ ਆਈ, ਕੱਚੇ ਜਿਹੜੇ ਨੇ ਉਹ ਟੁੱਟਦੇ ਪਏ ਆ, ਰੱਤੇ ਹੋਏ ਕਦੀ ਮੂੰਹ ਨਹੀਂ ਮੋੜਦੇ। ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਅੱਜ ਮੈਨੂੰ ਥੋੜੀ ਜਿਹੀ ਘਰ ਬੈਠਿਆਂ ਕਥਾ ਕਰ ਰਹੇ ਸਾਂ ਤੇ ਮੈਨੂੰ ਯਾਦ ਆ ਗਿਆ, ਮੇਰੇ ਮਨ ਚ ਆਇਆ, ਮੈਂ ਸੰਗਤ ਨਾਲ ਜ਼ਰੂਰ ਇਹ ਸ਼ਾਮ ਦੇ ਇਸ ਦੀਵਾਨ ਚ ਸਾਂਝੀ ਕਰ ਦਿਆਂਗਾ। ਗੁਰੂ ਦੀ ਪ੍ਰੀਤ ਸੱਚ ਹੈ, ਉਹ ਜਿਹਦੀ ਬਾਂਹ ਪਕੜਦਾ ਕਦੀ ਛੱਡਦਾ ਹੀ ਨਹੀਂ। ਮਹਾਰਾਜ ਨੇ ਕਿਹਾ, ਤੇਗ ਬਹਾਦਰ ਬੋਲਿਆ, ਧਰ ਪਈ ਹੈ ਧਰਮ ਨਾ ਛੋਟੀਐ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਂਹ ਨਾ ਛੋਟੀਐ, ਬਾਂਹ ਜੀ ਦੀ ਪਕੜ ਲਈ। ਸਸਰਾਮ ਹੈ ਇੱਕ ਪਿੰਡ, ਇਹ ਕਸਬਾ ਹੈ ਜੀ ਕਾਫੀ ਬਿਹਾਰ ਦੇ ਵਿੱਚ। ਕੁਛ ਵਿਦਵਾਨਾਂ ਦਾ ਮਤ ਹੈ ਕਿ ਸ਼ੇਰਸ਼ਾਹ ਸੂਰੀ ਦੀ ਜਨਮ ਭੂਮੀ ਹੈ ਸਸਰਾਮ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪੂਰਬ ਨੂੰ ਪਿਆਨਾ ਕੀਤਾ, ਬਨਾਰਸ ਜਾਂਦੇ ਆ, ਅੱਗੇ ਤੁਰਦੇ ਆ, ਸਸਰਾਮ ਦੇ ਵਿੱਚ ਇੱਕ ਬਹੁਤ ਭਾਵਨਾ ਵਾਲਾ ਸਿੱਖ ਰਹਿੰਦਾ, ਉਸ ਦਾ ਨਾਮ ਸੀ ਭਾਈ ਫੱਗੋ, ਕਈ ਥਾਵਾਂ ਤੇ ਫੱਗੂ ਲਿਖਿਆ, ਤੇ ਉਹਨੂੰ ਅਦਬ ਨਾਲ ਸਾਰਾ ਪਿੰਡ ਸਾਰੇ ਸਿੱਖ ਚਾਚਾ ਕਹਿੰਦੇ ਸਨ। ਇਤਿਹਾਸ ਵਿੱਚ ਉਸ ਸਿੱਖ ਦਾ ਨਾਮ ਹੈ ਚਾਚਾ ਫੱਗੂ। ਉਹਦਾ ਕੰਮ ਕੀ ਸੀ ਜੀ? ਘਰ ਘਰ ਵੀ ਜਾ ਕੇ ਬਾਣੀ ਦਾ ਪ੍ਰਚਾਰ ਕਰਨਾ, ਕੱਲੀ ਜਾ ਕੇ ਸਿਮਰਨ ਕਰੋ, ਬਾਣੀ ਪੜੋ, ਨਾਮ ਜਪੋ, ਲੋੜ ਪੈਣੀ ਪੋਥੀਆਂ ਤੱਕ ਗੁਟਕਿਆਂ ਤੱਕ ਲਿਖ ਦੇਣੇ ਵੀ ਆਹ ਲੈ ਲਓ, ਫਿਰ ਕਹਿਣਾ ਕਿ ਤੁਸੀਂ ਆਪਣੀ ਕਿਰਤ ਕਰਦੇ ਹੋ, ਦਸਵੰਧ ਗੁਰੂ ਲਈ ਜ਼ਰੂਰ ਕੱਢੀਦਾ ਹੈ। ਉਹ ਦਸਵੰਧ ਇਕੱਠਾ ਕਰਨਾ ਤੇ ਫਿਰ ਖੁੰਡੀ ਕਰਕੇ ਗੁਰੂ ਦਰਬਾਰ ਵਿੱਚ ਭੇਜ ਦੇਣੀ। ਕਦੀ ਵੀ ਇੱਕ ਪੈਸਾ ਮੈਂ ਕਹਾਂ ਟਕਾ ਸ਼ਬਦ, ਇੱਕ ਟਕੇ ਦੀ ਵੀ ਕਦੇ ਉਹਨੇ ਬੇਈਮਾਨੀ ਨਹੀਂ ਕੀਤੀ। ਜੋ ਹੈ ਸਭ ਕੁਝ ਇਕੱਠਿਆਂ ਕਰਕੇ ਅਰਦਾਸ ਕਰ ਦੇਣੀ, ਮਹਾਰਾਜ ਤੇਰੇ ਸਿੱਖਾਂ ਨੇ ਇਹ ਦਿੱਤਾ ਤੇ ਮੈਂ ਤੇ ਆਪ ਬੰਦਗੀ ਬੜੀ ਕਰਨੀ। ਉਹਦੇ ਮਨ ਚ ਸ਼ਬਦ ਦਾ ਅਭਿਆਸ ਤਾਂ ਕਰ ਹੀ ਰਿਹਾ ਸੀ। ਇੱਕ ਦਿਨ ਬੈਠਿਆਂ ਫੁਰਨਾ ਆਇਆ ਕਿ ਤੇਰੇ ਸ਼ਬਦ ਦੀ ਕਿਰਪਾ ਨਾਲ ਨੇੜਤਾ ਹੈ, ਪਰ ਆਪ ਜੀ ਅਜੇ ਪੰਜਾਂ ਤੱਤਾਂ ਦੇ ਇਸ ਪਵਿੱਤਰ ਸਰੀਰ ਵਿੱਚ ਕੌਤਕ ਵਰਤਾ ਰਹੇ ਹੋ ਤੇ ਮੇਰੀ ਤੀਬਰ ਇੱਛਾ, ਇੱਕ ਵਾਰੀ ਮੇਰੇ ਘਰ ਚਰਨ ਪਾ ਦਿਓ, ਸਤਿਗੁਰੂ ਮੇਰੇ ਘਰ ਆਓ। ਇਹ ਮਿੱਥ ਨਹੀਂ, ਇਹ ਸੱਚਾਈ ਹੈ ਉੱਥੋਂ ਦੀ। ਮੇਰੇ ਘਰ ਚ ਚਰਨ ਪਾਓ, ਮੈਂ ਬੇਨਤੀ ਕਰ ਰਿਹਾ, ਕਿਤੇ ਸੱਚੀ ਪ੍ਰੀਤ ਵੀ ਹੈ। ਤੇ ਅਰਦਾਸ ਕਰ ਦਿੱਤੀ, ਘਰ ਬਣਾਇਆ ਤੇ ਜਿਹੜਾ ਦਰਵਾਜ਼ਾ ਬਣਾਇਆ ਕਾਰੀਗਰ ਲਿਆਂਦੇ, ਕਹਿੰਦਾ ਦਰਵਾਜ਼ਾ ਵੱਡਾ ਬਣਾ ਦਿਓ। ਘਰ ਦੇ ਅੱਗੇ ਬੂਹਾ ਏਡਾ ਵੱਡਾ, ਚੌੜਾ ਉੱਚਾ, ਤੇ ਪਿੰਡ ਵਾਲੇ ਇਕੱਠੇ ਹੋ ਗਏ, ਚਾਚਾ ਇਹ ਕੀ ਕਰਨ ਲੱਗਾ ਏਡਾ ਵੱਡਾ ਬੂਹਾ ਕਿਉਂ? ਕਹਿੰਦਾ ਗੁਰੂ ਛੋਟੇ ਬੂਹੇ ਚੋਂ ਕਿਵੇਂ ਲੰਘੇਗਾ, ਉਹਨੇ ਆਉਣਾ ਜ਼ਰੂਰ ਹੈ। ਉਹਨਾਂ ਕਿਹਾ ਕਿੱਥੇ ਗੁਰੂ, ਪੰਜਾਬ ਦੀ ਧਰਤੀ ਕਿੱਥੇ ਤੂੰ ਸਸਰਾਮ ਬਿਹਾਰ ਵਿੱਚ, ਇੰਨੀ ਦੂਰੀ ਉਦੋਂ ਕਿਹੜਾ ਸਾਧਨ ਸਨ? ਉਹ ਕਹਿੰਦਾ ਇਹ ਗੱਲ ਤੁਸੀਂ ਛੱਡੋ, ਦਰਵਾਜ਼ਾ ਵੱਡਾ ਕਰੋ, ਮੈਨੂੰ ਪੂਰਨ ਯਕੀਨ ਹੈ ਮੇਰਾ ਗੁਰੂ ਤੇਗ ਬਹਾਦਰ ਘੋੜੇ ਤੇ ਚੜਿਆ ਹੋਇਆ ਅੰਦਰ ਆਏਗਾ, ਮੈਂ ਚਾਹੁੰਦਾ ਇਹ ਗਲੀ ਚ ਬੂਹੇ ਚ ਨਾ ਉਤਰਨ, ਬਾਹਰ ਨਾ ਉਤਰਨ, ਇਹ ਘੋੜੇ ਤੇ ਚੜੇ ਹੋਏ ਸਤਿਗੁਰੂ ਮੇਰੇ ਘਰ ਚ ਆਉਣ। ਤੇ ਸੱਚੀ ਜੀ ਦਰਵਾਜ਼ੇ ਵੱਡੇ ਚਾਹੀਦੇ ਨੇ ਗੁਰੂ ਬੁਲਾਉਣ ਵਾਸਤੇ, ਦਿਲ ਦੇ ਦਰਵਾਜ਼ੇ ਛੋਟੇ ਨਹੀਂ ਚਾਹੀਦੇ ਹੁੰਦੇ, ਦਿਲ ਦਾ ਵੱਡਾ ਦਰਵਾਜ਼ਾ ਹੋਵੇ। ਉਹਨੇ ਅਰਦਾਸ ਕਰ ਦਿੱਤੀ, ਕਾਰੀਗਰ ਪਹਿਲਾਂ ਕਈਆਂ ਡੱਕਿਆ ਵੀ ਕੀ ਪਤਾ ਮਹਾਰਾਜ ਆਉਣਾ ਕਿ ਨਹੀਂ, ਕਿ ਉਹਦੇ ਭਰੋਸਾ ਸੀ, ਕਹਿੰਦਾ ਜ਼ਰੂਰ ਆਉਣਗੇ। ਕਹਿੰਦੇ ਤੂੰ ਕੋਈ ਸੁਨੇਹਾ ਭੇਜਿਆ? ਕਹਿੰਦਾ ਨਹੀਂ, ਚਿੱਠੀ ਦੇ ਸੁਨੇਹ ਬਾਅਦ ਵੀ ਜਾਂਦੇ ਨੇ, ਮੈਂ ਸ਼ਬਦ ਦੀਆਂ ਤਰੰਗਾਂ ਭੇਜਣਾ ਵਾ, ਮੈਂ ਰੋਜ਼ ਸ਼ਬਦ ਭੇਜਣਾ ਗੁਰੂ ਨੂੰ, ਆਵਾਜ਼ਾਂ ਮਾਰਨਾ। ਜਿਹੜੇ ਅੰਦਰ ਦੀ ਖਿੱਚ ਹੁੰਦੀ ਹੈ ਨਾ, ਆਹ ਤਾਂ ਜਿਹੜਾ ਬਾਹਰ ਜੋ ਕੁਝ ਵੀ ਬਣਿਆ ਪਿਆ, ਫੋਨ ਦੂਜਾ ਤੀਜਾ, ਇਹਨੂੰ ਤਾਂ ਦੇਰੀ ਲੱਗਦੀ ਏ, ਫੁਰਨੇ ਨੂੰ ਫੁਰਨੇ ਤੱਕ ਪਹੁੰਚਦਿਆਂ ਕਿੱਥੇ ਦੇਰੀ ਲੱਗਦੀ ਏ। ਕਹਿੰਦਾ ਜ਼ਰੂਰ ਆਉਣਗੇ। ਕਹਿਣ ਤੇ ਦਰਵਾਜ਼ਾ ਬਣ ਗਿਆ ਜੀ, ਵੱਡਾ ਦਰਵਾਜ਼ਾ, ਖੁੱਲਾ ਦਰਵਾਜ਼ਾ ਬਣ ਗਿਆ, ਤੇ ਰੋਜ਼ ਸਤਿਗੁਰੂ ਦੀ ਯਾਦ ਵਿੱਚ ਬੈਠਣਾ ਉਹਨੇ, ਰੋਜ਼ ਸਿਮਰਨ ਕਰਨਾ। ਤੇ ਜਿਉਂ ਜਿਉਂ ਸਿਮਰਨ ਕਰੇ, ਆਪ ਸਭ ਨੂੰ ਪਤਾ, ਮੈਂ ਉਸ ਦਿਨ ਕਿਹਾ ਸੀ ਭਾਈ ਇਹਨੂੰ ਪ੍ਰੈਕਟੀਕਲ ਕਮਾ ਕੇ ਦੇਖੀਏ, ਬੇਨਤੀ ਹੈ। ਠੀਕ ਹੈ ਮੈਂ ਵੀ ਰੋਜ਼ ਕਹਿ ਦਿੰਦਾ ਸਟੇਜ ਤੇ, ਤੇ ਮੈਂ ਆਪ ਨੂੰ ਜਿਨ੍ਹਾਂ ਨੂੰ ਇਸ ਸੰਬੰਧੀ ਸ਼ੌਕ ਹੈ ਕਿ ਬੰਦਗੀ ਕਰਨੀ ਹੈ ਸਿਮਰਨ, ਕਿਉਂਕਿ ਚਾਹ ਹੈ ਨਾ, ਚਾਹ ਤੋਂ ਬਿਨਾਂ ਬੰਦਗੀ ਥੋੜਾ ਹੁੰਦੀ। ਭਾਈ ਸਾਹਿਬ ਕਹਿੰਦੇ ਆ ਇਸ਼ਕ ਮੌਲਾ, ਰੱਬ ਦਾ ਜਿਹੜਾ ਇਸ਼ਕ ਹੈ ਤੈਨੂੰ ਰੱਬ ਵਰਗਾ ਬਣਾ ਦੇਗਾ, ਤੂੰ ਇਸ਼ਕ ਕਰਕੇ ਦੇਖ। ਇਸ਼ਕ ਮੌਲਾ ਮਰ ਤੁਰਾ ਮੌਲਾ ਕੁਨਤ, ਤੂੰ ਮੌਲਾ ਨੂੰ ਇਸ਼ਕ ਕਰ, ਜਿਹਨੂੰ ਇਸ਼ਕ ਕਰੇਗਾ ਉਹਦੇ ਵਰਗਾ ਹੋ ਜਾਏਗਾ। ਤੂੰ ਉਹਨੂੰ ਮੁਹੱਬਤ ਕਰ, ਜਿਵੇਂ ਆਪਾਂ ਸਫ਼ਰ ਵੀ ਜਾਂਦੇ ਹਾਂ। ਮੈਂ ਕਹਿੰਦਾ ਕਾਰ ਆਪ ਜੀ ਚਲਾਉਂਦੇ ਹੋ, ਮੈਂ ਉਸ ਦਿਨ ਵੀ ਕਿਹਾ ਕਿ ਜਿਹੜੇ ਬੰਦੇ ਆਪਣੇ ਦਿਨ ਦੇ ਵਿੱਥਾਂ ਨੂੰ ਭਰਨ ਲੱਗ ਪੈਂਦੇ ਆ ਉਹਨਾਂ ਦਾ ਸਾਰਾ ਦਿਨ ਭਰਿਆ ਜਾਂਦਾ ਹੈ। ਵਿੱਥ ਦਰਦ ਘਰੋਂ ਆਏ ਹਾਂ ਕੰਮ ਤੱਕ, ਗੱਡੀ 'ਚ ਬੈਠੇ ਹਾਂ, ਭਾਵੇਂ ਅਸੀਂ ਕਹਿੰਦੇ ਜੇ ਅਸੀਂ ਟੇਪ ਲਾ ਲੈਂਦੇ ਨਾਲ ਨਾਲ ਪਾਠ ਚੱਲਦਾ ਰਹਿੰਦਾ, ਉਹ ਪਿਆਰੋ ਮੂੰਹ ਤੋਂ ਬੋਲਿਆ ਕੋਈ ਮਨ ਟਿਕਦਾ, ਟੇਪ ਨਾਲ ਕਿੱਥੇ ਟਿਕ ਜਾਣਾ ਇਹਨੇ। ਉਂਝ ਨਾ ਕਰਨ ਵਾਲਾ ਤਰੀਕਾ ਗਲਤ ਨਹੀਂ, ਚੰਗਾ ਹੈ, ਪਰ ਜੇ ਆਪ ਕਰਾਂਗੇ, ਆਪ ਜਪੋਗੇ ਤੇ ਆਪ ਜੀ ਦੇਖਿਓ, ਜਿਹੜੇ ਜਪਦੇ ਉਹਨੂੰ ਪਤਾ ਹੈ ਜਿਸ ਥਾਂ ਤੇ ਇੱਕ ਥਾਂ ਤੇ ਬੈਠ ਕੇ ਥਾਂ ਰੋਜ਼ ਨਾ ਬਦਲੀਏ, ਤੇ ਆਪ ਜੀ ਘਰਾਂ ਚ ਰਹਿੰਦੇ ਹੋ, ਆਪ ਜੀ ਦੇ ਸੁੱਖ ਬੜੀ ਹੋਣ, ਸਾਡਾ ਤਾਂ ਅੱਜ ਇੱਥੇ ਆ ਕੱਲ ਉੱਥੇ ਆ ਪਰਸੋਂ ਪਤਾ ਨਹੀਂ ਕਿੱਥੇ ਆ। ਜੇ ਇੱਕ ਥਾਂ ਤੇ ਨਿਰੰਤਰ ਇਬਾਦਤ ਬੰਦਗੀ ਕਰੋ, ਸਿਮਰਨ ਕਰੋ, ਧਿਆਨ ਚ ਬੈਠੋ, ਨਾਮ ਚ ਬੈਠੋ, ਆਪ ਜੀ ਦੇਖੋਗੇ ਉਸ ਥਾਂ ਦਾ ਦੂਜੇ ਘਰ ਨਾਲੋਂ ਵਾਤਾਵਰਨ ਬਿਲਕੁਲ ਵੱਖਰਾ ਹੋ ਜਾਏਗਾ। ਜਦੋਂ ਆਪ ਵਾਪਸ ਆਓਗੇ ਨਾ, ਜਿੰਨੇ ਮਰਜ਼ੀ ਕਲਪੇ ਹੋ, ਉੱਥੇ ਬਹਿਣ ਦੀ ਦੇਰ ਅੰਦਰ ਟਿਕਣ ਲੱਗ ਪਏਗਾ। ਜੇ ਕਾਰ ਦੀ ਸੀਟ ਤੇ ਬੈਠ ਕੇ ਰੋਜ਼ ਆਪਾਂ ਜਪਣੇ ਆ ਵੀ ਮੈਂ ਅੱਧਾ ਘੰਟਾ ਤੁਰਿਆ ਤੇ ਹੈ ਤੇ ਮੈਂ ਨਾਮ ਜਪਾਂ ਕਿਉਂ, ਇੱਧਰ ਉੱਧਰ ਸੋਚਣਾ, ਇਸ ਤਰ੍ਹਾਂ ਸਮਝ ਲਓ, ਫਿਰ ਆਪ ਜੀ ਦੇਖੋਗੇ ਉਸ ਕਾਰ ਵਿੱਚ ਵੀ ਗੁਰੂ ਨਾਨਕ ਦੀ ਮਿਹਰ ਵਰਤਣ ਲੱਗ ਪਏਗੀ। ਸ਼ਬਦ ਬਹੁਤ ਵੱਡੀ ਤਾਕਤ ਰੱਖਦਾ ਹੈ ਜੀ। ਉਹਨੇ ਰੋਜ਼ ਸਿਮਰਨ ਕਰਨਾ, ਰੋਜ਼ ਉੱਥੇ ਬੈਠ ਗਿਆ ਉਹਨੇ ਇਬਾਦਤ ਕਰਨੀ। ਪਰ ਜਿਹਨੂੰ ਸ਼ੌਂਕ ਹੈ, ਠੀਕ ਹੈ ਸਵੇਰੇ ਸ਼ਾਮੀ ਨਿਤਨੇਮ ਕਰਨੇ ਆ, ਕਦੀ 6 ਮਹੀਨਿਆਂ ਬਾਅਦ ਇੱਕ ਦਿਨ ਕੱਢ ਕੇ ਦੇਖੋ ਪੂਰਾ, ਵੀ ਸਵੇਰੇ 4 ਵਜੇ ਤੋਂ ਲੈ ਕੇ ਨਾ ਦੂਜੇ ਦਿਨ 4 ਵਜੇ ਤੱਕ ਸਿਰਫ ਬੰਦਗੀ ਕਰਨੀ ਲੱਗੇਗਾ। ਤੇ ਤੁਹਾਨੂੰ ਮੇਰੀ ਅਨਪੜ੍ਹ ਜੀ ਗੱਲ ਵੀ, ਸਿੱਧੀ ਜੀ ਗੱਲ ਵੀ, ਇਹ ਕੀ ਗੱਲ ਹੀ ਕਰੀ ਜਾਂਦਾ, ਨਹੀਂ। ਉੱਥੇ ਸਭ ਤੋਂ ਪਹਿਲਾਂ ਤਾਂ ਆਪਣੇ ਚਿਹਰੇ ਦੇ ਦਰਸ਼ਨ ਹੋਣੇ ਨੇ ਅੰਦਰ ਵਾਲੇ ਦੇ, ਮੇਰੇ ਅੰਦਰ ਕੀ ਪਿਆ ਹੋਇਆ, ਕਿਉਂਕਿ ਉਹ ਜੋ ਕੁਝ ਪਿਆ ਹੈ ਬਾਹਰ ਦੇ ਚਮਕ ਨਾਲ ਢੱਕਿਆ ਪਿਆ ਨਾ, ਵੀ ਭਾਈ ਸਾਹਿਬ ਤੁਸੀਂ ਬੜੇ ਚੰਗੇ ਹੋ, ਤੁਹਾਡੇ ਵਰਗਾ ਕੋਈ ਨਹੀਂ, ਤੁਸੀਂ ਤੇ ਪੰਦੇ ਰਤਨ ਨੂੰ, ਉਹ ਢੱਕਿਆ ਪਿਆ ਸਭ ਕੁਝ। ਤੇ ਜਦੋਂ ਤੁਸੀਂ ਅੰਦਰ ਝਾਤੀ ਮਾਰਦੇ ਹੋ, ਫਿਰ ਸਭ, ਜਿੰਨਾ ਬੰਦਾ ਆਪਣੇ ਆਪ ਤੋਂ ਡਰ ਕੇ ਬਾਹਰ ਨਿਕਲਦਾ, ਇੰਨਾ ਕਿਸੇ ਤੋਂ ਨਹੀਂ ਡਰਦਾ। ਇਕੱਲਾ ਬੰਦਾ ਬੈਠਾ ਹੋਵੇ ਜਦੋਂ ਝਾਤੀ ਮਾਰਦਾ ਉਹਦੇ ਅੰਦਰ, ਤੇ ਖਾਸ ਕਰਕੇ ਜਦੋਂ ਸਿਮਰਨ ਵੱਲ ਚੱਲਦੇ ਹੋ, ਇਹ ਸਾਰੇ ਬਗਿਆੜ ਸਾਰੇ ਇਕੱਠੇ ਹੋ ਕੇ ਮੂੰਹ ਅੱਡ ਕੇ ਖੜੇ ਹੋ ਜਾਂਦੇ ਆ ਅੰਦਰ ਦੇ ਫੁਰਨੇ। ਪਰ ਮੈਂ ਫਿਰ ਵੀ ਕਹਾਂਗਾ ਹੱਠ ਨਾ ਕਰੋ, ਪਰ ਜੇ ਕੁਰਸੀ ਤੇ ਬੈਠੇ ਹੋ ਕੁਰਸੀ ਤੇ ਬੈਠ ਕੇ ਜਪੋ, ਜੇ ਲੇਟੇ ਹੋ। ਕਈ ਵਾਰੀ ਕਈ ਸੱਜਣ ਪੁੱਛਦਾ ਜੀ ਕੁਰਸੀ ਤੇ ਬਹਿ ਕੇ ਨਾਮ ਜਪ ਲਈਦਾ, ਬਾਬਾ ਜੀ ਕਹਿੰਦੇ ਆ ਵੀ ਜਿੱਦਣ ਤੇਰੀ ਸਰੀਰ ਨਾ ਕੰਮ ਕਰੇ ਮੰਜੀ ਤੇ ਲੇਟਿਆ ਵੀ ਜਪੀ ਜਾਈ, ਪਰ ਜਪੀ ਜ਼ਰੂਰ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਤੁਸੀਂ ਦੇਖੋਗੇ ਆਪਣਾ ਨੇਮ ਆਪ ਬਣਾਈਏ ਵੀ ਮੈਂ ਇੰਨਾ ਸਮਾਂ ਮੂਲ ਮੰਤਰ ਕਰਨਾ, ਇੰਨਾ ਸਮਾਂ ਗੁਰਮੰਤਰ ਕਰਨਾ, ਇੰਨਾ ਸਮਾਂ ਮੈਂ ਸਹਿਜ ਪਾਠ ਕਰਨਾ, ਇੰਨਾ ਸਮਾਂ ਮੈਂ, ਪਰ ਇੱਕ ਕੰਮ ਕਰਨਾ ਦੂ, ਭਾਵੇਂ ਸ਼ਬਦ ਤੁਸੀਂ ਸੁਣਦੇ ਹੋ, ਉਸ ਦਿਨ ਸ਼ਬਦ ਨਹੀਂ ਬਾਹਰੋਂ ਕੋਈ ਸੁਣਨਾ, ਸਿਰਫ ਆਪ ਹੀ ਬੋਲਣਾ ਹੈ। ਜੇ ਨੀਂਦ ਪੈ ਜਾ ਸੌਂ ਜਾਓ, ਨੀਂਦ ਆ ਗਈ ਲੇਟ ਜਾਓ, ਪਰ ਮੈਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿੰਦਾ 24 ਘੰਟੇ ਲਾ ਕੇ ਨਾ, ਫਿਰ ਮਨ ਚ ਆਏਗਾ ਜੀ ਪ੍ਰਸ਼ਾਦਾ ਪਾਣੀ ਕੋਈ ਨੀ, ਕੁਝ ਰੱਖ ਲਓ ਖਾਣ ਨੂੰ ਵਿੱਚ ਇੱਥੇ। ਤੇ ਸੱਚੀ ਜੇ ਗੁਰਮੁਖੋ, ਕੁਝ ਮੈਂ ਸੱਚੀਵੀਂ ਸਟੇਜ ਤੇ ਕੋਈ ਸ਼ੇਅਰ ਨਹੀਂ ਕਰ ਰਿਹਾ ਵੀ ਮੈਂ ਬੜੀ ਕਰਨਾ, ਪਰ ਮੇਰਾ ਮਨ ਇੱਕ ਹੁੰਦਾ ਮੈਂ ਪ੍ਰਚਾਰਕ ਹਾਂ। ਹਕੀਕਤ ਇਹ ਵੀ ਕਿਤੇ 10-12 ਦਿਨ ਨਿੱਠ ਕੇ ਬੈਠ ਕੇ ਵੇਖੀਏ, ਅੰਦਰ ਦੇ ਹਰ ਵਾਸ਼ਨਾ ਦਾ ਫੁਰਨਾ ਖਤਮ ਹੋ ਜਾਂਦਾ ਹੈ। ਫਿਰ ਸ਼ਬਦ ਆਪਣੇ ਆਪ ਵੀ ਕਰੀ ਜਾਂਦਾ ਕਿਰਪਾ। ਉਹਨੇ ਰੋਜ਼ ਬਹਿਣਾ, ਰੋਜ਼ ਗੁਰੂ ਸਾਹਿਬ ਨੂੰ ਆਵਾਜ਼ਾਂ ਮਾਰਨੀਆਂ। ਸਤਿਗੁਰੂ ਫਿਰ ਬਨਾਰਸ ਪਹੁੰਚ ਗਏ। ਚਾਚਾ ਫੱਗੂ ਐਤਕੀ ਖੁੰਡੀ ਨਹੀਂ ਕੀਤੀ, ਅੱਗੇ ਖੁੰਡੀ ਕਰਕੇ ਭੇਜ ਦਿੰਦਾ ਹੁੰਦਾ ਸੀ। ਮੈਂ ਸਾਖੀ 2 ਦਿਨਾਂ ਦੀ 3 ਦੀ ਤਾਂ ਲੈ ਰਿਹਾ ਕਿਉਂਕਿ ਅਸੀਂ ਸਤਿਗੁਰੂ ਦਾ ਪੁਰਬ ਮਨਾਉਂਦੇ ਪਏ। ਐਤਕੀ ਖੁੰਡੀ ਨਹੀਂ ਕੀਤੀ, ਐਤਕੀ ਸਾਰੀ ਮਾਇਆ ਪਾ ਕੇ ਵਿੱਚ ਥੈਲੀਆਂ ਦੇ ਰੱਖ ਲਈ, ਕਹਿੰਦਾ ਖੁੰਡੀ ਨਹੀਂ ਕਰਨੀ, ਐਤਕੀ ਖੁਦ ਆਵੀਂ ਤੇਰੇ ਚਰਨਾਂ 'ਚ ਰੱਖਣੀ ਹੈ। ਤੇਰੇ ਚਰਨਾਂ ਚ ਭੇਟ ਕਰਨੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਸਭ ਥਾਈ ਹੋਏ ਸਹਾਇ। ਤੇਗ ਬਹਾਦਰ ਸਿਮਰਿਆ ਕਰ ਨੌਨਿਤ ਆਵੈ ਤਾਏ ਸਭ ਥਾਈ ਹੋਏ ਸਹਾਇ। ਮਹਾਰਾਜ ਫਿਰ ਬਨਾਰਸ ਤੋਂ ਚੱਲਦੇ ਆ, ਸਫ਼ਰ ਕਰਦੇ ਕਰਦੇ ਸਸਰਾਮ ਪਹੁੰਚ ਜਾਂਦੇ ਆ। ਉਹ ਘਰ ਚ ਬੈਠਾ, ਸਤਿਗੁਰੂ ਗੁਰੂ ਤੇਗ ਬਹਾਦਰ ਸਿੱਧੇ ਘੋੜੇ ਚੜੇ, ਉਹਨੇ ਬੂਹਾ ਨਹੀਂ ਬੰਦ ਕੀਤਾ ਕਦੀ ਵੀ। ਮੈਂ ਕਈ ਵਾਰੀ ਕਹਿੰਦਾ ਅਰਦਾਸ ਕਰ ਤੇ ਫਿਰ ਵਿਸ਼ਵਾਸ ਕਰ ਜੋ ਮੈਂ ਕਿਹਾ ਉਹ ਸੁਣੇਗਾ, ਤੇ ਤੀਜੀ ਗੱਲ ਆਸ ਕਰ ਕਿ ਜੋ ਕੁਝ ਮੈਂ ਕਿਹਾ ਉਹ ਵਾਪਰਨ ਵਾਲਾ ਹੈ। ਅਰਦਾਸ ਨਾਲ ਤਿੰਨ ਸ਼ਬਦ, ਅਰਦਾਸ ਵਿਸ਼ਵਾਸ ਤੇ ਆਸ। ਸੱਚ ਜੀ ਉਹ ਘਰ ਬੈਠਾ, ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਬਾਦਸ਼ਾਹ ਘੋੜੇ ਤੇ ਸਵਾਰ ਹੋਏ, ਬੂਹਾ ਖਿੱਲਾ ਸੀ, ਸਿੱਧਾ ਚਾਚੇ ਫੱਗੂ ਦੇ ਘਰ ਚਲੇ ਗਏ। ਸੰਗਤ ਇਕੱਠੀ ਹੋ ਗਈ, ਚਾਚਾ ਫੱਗੂ ਬੈਠਾ ਸੀ। ਜਦੋਂ ਹਜ਼ੂਰ ਦੇ ਘੋੜੇ ਦੀ ਆਵਾਜ਼ ਸੁਣੀ, ਘੋੜਾ ਖਿਣਕਿਆ, ਉਹਨੇ ਦੇਖਿਆ ਇੱਕੋ ਦਮ ਚਾਚਾ ਫੱਗੂ ਨਿਕਲਿਆ ਬਾਹਰ ਤੇ ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਦੇ ਗਾਤਰੇ ਕਿਰਪਾਨ ਸੀ ਵੱਡੀ, ਉੱਥੇ ਲਿਖਿਆ ਵੀ ਮਹਾਰਾਜ ਕਿਰਪਾਨ ਪਾਉਂਦੇ ਹੁੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਦੇ ਗਲ ਚ ਕਿਰਪਾਨ ਹੈ ਗਾਤਰੇ। ਸਤਿਗੁਰੂ ਨੂੰ ਘੋੜੇ ਤੇ ਚੜਿਆ ਦੇਖਿਆ, ਇੱਕੋ ਦਮ ਦੌੜ ਕੇ ਹਜ਼ੂਰ ਦੇ ਰਕਾਬ ਵਿੱਚ ਚਰਨ ਸਰਨ ਚਰਨ ਚੁੰਮਣ ਲੱਗ ਪਿਆ। ਮਹਾਰਾਜ ਥੱਲੇ ਉਤਰੇ, ਸੰਗਤ ਇਕੱਠੀ ਹੋ ਗਈ। ਉਹ ਤੋਂ ਬੋਲੀ ਕੁਛ ਨਾ ਜਾ ਚਾਚੇ ਫੱਗੂ ਤੋਂ। ਮਹਾਰਾਜ ਬੈਠ ਗਏ, ਸੰਗਤ ਜਦੋਂ ਸਾਰੀ ਇਕੱਠੀ ਹੋ ਗਈ ਤੇ ਮਹਾਰਾਜ ਨੇ ਆਵਾਜ਼ ਦਿੱਤੀ, ਫੱਗੂ ਤੂੰ ਸੱਦਿਆ ਸੀ ਆ ਗਏ, ਤੂੰ ਦਰਵਾਜ਼ਾ ਵੱਡਾ ਰੱਖਿਆ, ਤੇਰਾ ਦਿਲ ਵੀ ਬੜਾ ਵੱਡਾ ਹੈ। ਵੱਡਿਆਂ ਦਿਲਾਂ ਵਾਲਿਆਂ ਵੀ ਸਭ ਕੁਝ ਸਮਾ ਜਾਂਦਾ, ਸੰਕੀਰਨ ਦੇਣ ਵਾਲੇ ਕਦੀ ਬਰਦਾਸ਼ਤ ਨਹੀਂ ਕਰਦੇ ਹੁੰਦੇ। ਜਦੋਂ ਮਹਾਰਾਜ ਇਹ ਗੱਲਾਂ ਕਰਨ, ਸੰਗਤ ਸੋਚੀ ਕੀ ਕਹਿ ਰਹੇ ਆ ਕਿ ਤੂੰ ਵੱਡੇ ਦਿਲ ਵਾਲਾ ਹੈ, ਵੱਡੇ ਦਿਲ ਵਾਲੇ ਸਭ ਕੁਝ ਸਹਿ ਜਾਂਦੇ ਆ, ਸੰਕੀਰਨ ਨਹੀਂ ਸਹਿੰਦੇ। ਉਦੋਂ ਬਾਅਦ ਹਜ਼ੂਰ ਨੇ ਕਹਿ ਲਿਆ ਗੁਰੂ ਕੀ ਕਾਰ, ਗੁਰੂ ਕੀ ਭੇਟਾ ਲੈ ਕੇ ਆ ਗੁਰੂ ਕੀ ਕਾਰ। ਉਹਨੇ ਜਿੰਨੀਆਂ ਥੈਲੀਆਂ ਸਨ ਸਾਰੀਆਂ ਲਿਖ ਲਿਖ ਕੇ ਰੱਖੀਆਂ ਸਨ, ਮਹਾਰਾਜ ਆਏ ਫਲਾਣੇ ਸਿੱਖ ਦੀ ਆ ਫਲਾਣੇ ਸਿੱਖ ਦੀ, ਸਭ ਕੁਝ ਦੇ ਕੇ ਮਹਾਰਾਜ ਦੇ ਕੋਲ ਬੈਠ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਕ ਭੇਟਾ ਤੂੰ ਲੁਕਾ ਲਈ। ਸੰਗਤ ਸੋਚੀ ਪੈ ਗਈ ਵੀ ਕਿਹੜੀ ਭੇਟਾ ਲੁਕਾ ਲਈ। ਚਾਚਾ ਫੱਗੂ ਵੀ ਸੋਚਣ ਲੱਗ ਪਿਆ, ਕਹਿੰਦਾ ਨਹੀਂ ਮਹਾਰਾਜ ਜੋ ਕੁਝ ਕਹਿ ਮੈਂ ਦੇ ਦਿੱਤਾ। ਹਜ਼ੂਰ ਹੱਸ ਪਿਆ, ਕਹਿੰਦਾ ਨਹੀਂ ਨਹੀਂ ਇੱਕ ਰਹਿ ਗਈ, ਕਿਉਂ ਕਿਉਂ ਦੁਰਾਈ ਤੂੰ ਸਾਡੀ ਭੇਟਾ, ਸਾਡੀ ਭੇਟਾ ਦੇ। ਚਾਚਾ ਫੱਗੂ ਫਿਰ ਚੁੱਪ, ਫਿਰ ਦੂਜੀ ਵਾਰੀ ਬੋਲਿਆ ਨਹੀਂ, ਪਹਿਲੀ ਵਾਰੀ ਕਹਿ ਦਿੱਤਾ ਮਹਾਰਾਜ ਜੋ ਕੁਝ ਹੈ ਮੈਂ ਦੇ ਦਿੱਤਾ, ਦੂਜੀ ਵਾਰੀ ਚੁੱਪ ਕਰ ਗਿਆ। ਕਹਿੰਦਾ ਮਨਾ ਤੂੰ ਗਲਤ ਹੋ ਸਕਣਾ, ਗੁਰੂ ਗਲਤ ਨਹੀਂ ਹੁੰਦਾ। ਵੇਖੋ ਉਸ ਬੰਦੇ ਸਿਆਣਪ, ਕਹਿੰਦਾ ਵੀ ਤੂੰ ਤੈਨੂੰ ਭੁੱਲ ਗਿਆ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਯਾਦ ਕਰ, ਉਹ ਸਾਹਮਣੇ ਬੇਰੀ ਕਿਹਦੀ ਹੋਏ, ਉਹ ਬੇਰੀ ਕਿਸ ਦੀ ਏ। ਚਾਚੇ ਫੱਗੂ ਨੂੰ ਕਹਿੰਦੇ ਉਹ ਬੇਰੀ ਮੇਰੀ ਹੈ। ਬਸ ਜੀ ਇੰਨੀ ਗੱਲ ਸੁਣਦਿਆਂ ਸਰ ਚਾਚਾ ਫੱਗੂ ਹਜ਼ੂਰ ਦੇ ਚਰਨਾਂ ਤੇ ਚੁਫਾਲ ਡਿੱਗਿਆ। ਇਹ ਸੱਚ ਹੈ, ਉਸ ਬੰਦੇ ਨੇ ਬਿਰਹਾ ਵਿੱਚ ਆ ਕੇ ਹਜ਼ੂਰ ਦੇ ਚਰਨ ਧੋ ਦਿੱਤੇ। ਸਤਿਗੁਰੂ ਕਹਿੰਦੇ ਮੈਂ ਤੈਨੂੰ ਤਾਂ ਹੀ ਕਿਹਾ ਸੀ ਤੇਰਾ ਇਕੱਲਾ ਬਾਹਰ ਦਾ ਦਰਵਾਜ਼ਾ ਵੱਡਾ ਨਹੀਂ, ਤੇਰਾ ਦਿਲ ਵੀ ਵੱਡਾ ਹੈ। ਜਦੋਂ ਰੋ ਪਿਆ ਕਹਿੰਦਾ ਨਹੀਂ ਸਤਿਗੁਰੂ ਇਹ ਬੇਰੀ ਵੀ ਤੇਰੀ ਹੈ, ਇਹ ਬੇਰ ਵੀ ਇਹਦੇ ਲੱਗੇ ਨੇ ਤੇਰੇ ਨੇ। ਗੁਰੂ ਤੇਗ ਬਹਾਦਰ ਕਹਿੰਦੇ ਸੰਗਤ ਨੂੰ ਸੁਣਾ ਸਾਖੀ ਸਾਰੀ, ਸੰਗਤ ਨੂੰ ਦੱਸ ਇਹ ਕੀ ਘਟਨਾ ਵਾਪਰੀ, ਤੂੰ ਆਵਾਜ਼ ਮਾਰੀ ਅਸੀਂ ਆ ਗਏ। ਕਹਿੰਦਾ ਸੱਚੇ ਪਾਤਸ਼ਾਹ, ਫਿਰ ਸੰਗਤ ਚੋਂ ਨੇ ਸੁਣਾਇਆ। ਕਹਿੰਦਾ ਸਾਧ ਸੰਗਤ ਜੀ ਮੈਂ ਹਰ ਮਹੀਨੇ ਸਿੱਖਾਂ ਦੇ ਘਰ ਚ ਕਾਰ ਭੇਟਾ ਲੈ ਕੇ ਆਉਂਦਾ, ਤੇ ਜੋ ਸਤਿਗੁਰੂ ਨੇ ਹੋਕਾ ਦੇਣ ਲਈ ਕਿਹਾ ਮੈਂ ਉਹ ਵੀ ਦੇ ਕੇ ਆਉਂਦਾ। ਕਹਿੰਦਾ ਇੱਕ ਨਿਰਧਨ ਸਿੱਖ ਸੀ, ਮੈਂ ਉਹਦੇ ਘਰ ਚਲਾ ਗਿਆ ਤੇ ਮੇਰੇ ਮਨ ਚ ਆਇਆ ਵੀ ਜੋ ਵੀ ਇਹਦੀ ਕਿਰਤ ਹੁੰਦੀ ਹੈ ਥੋੜਾ ਬਹੁਤਾ ਦਿੰਦਾ ਹੈ ਨਾ, ਤੇ ਅੱਜ ਮੈਂ ਆਇਆ, ਆਵਾਜ਼ ਦਿੱਤੀ ਸਿੱਖਾਂ ਅੰਦਰੋਂ, ਸਿੱਖਣੀ ਬੋਲੀ ਘਰ ਨਹੀਂ ਉਹ। ਕਹਿੰਦਾ ਮੈਂ ਕਿਹਾ ਬੀਬਾ ਮੈਂ ਆਇਆ ਹਾਂ ਗੁਰੂ ਕੀ ਕਾਰ ਭੇਟਾ ਲੈਣ, ਤੇ ਜੋ ਹੈ ਮੈਨੂੰ ਦੇ ਦਿਓ। ਉਹ ਕਹਿੰਦੀ ਸਾਡੇ ਕੋਲ ਗਰੀਬੀ ਕੁਛ ਨਹੀਂ, ਸਾਡੇ ਕੋਲ ਕੁਛ ਨਹੀਂ ਸਾਡੇ ਕੋਲ। ਕਹਿੰਦਾ ਉਹ ਗੁੱਸੇ ਵਿੱਚ ਸੀ, ਤਲਖੀ ਸੀ। ਕਹਿੰਦਾ ਮੈਂ ਫਿਰ ਆਵਾਜ਼ ਦਿੱਤੀ ਕਿ ਬੀਬੀ ਜੋ ਕੁਝ ਹੈ ਦੇ ਦੇ। ਜੋ ਕਰ ਚੁੱਕਾ ਕਾਰ ਭੇਟਾ ਮੈਂ ਲੈਣ ਆਇਆ। ਕਹਿੰਦੀ ਉਹਨੇ ਬੋਕਰ ਮਾਰ ਕੇ ਮਿੱਟੀ ਇਕੱਠੀ ਕੀਤੀ ਸੀ। ਕਹਿਣ ਲੱਗਾ ਕਰ ਝੋਲੀ, ਤੈਨੂੰ ਘੱਟਾ ਤੇਰੀ ਝੋਲੀ ਚ ਪਾਨੀ ਆ। ਮੇਰੇ ਮਨ ਚ ਆਇਆ ਕਿ ਗੁਰੂ ਤਾਂ ਕੌਡੀ ਵੀ ਪ੍ਰਵਾਨ ਕਰ ਲੈਂਦਾ, ਦੇਣ ਤਾਂ ਲੱਗੀ ਹੈ ਗੁਰੂ ਦੇ ਨਾਂ ਤੇ ਨਾ। ਕਹਿੰਦਾ ਮੈਂ ਝੋਲੀ ਕਰ ਦਿੱਤੀ, ਉਹਨੇ ਮਿੱਟੀ ਵਿੱਚ ਪਾ ਦਿੱਤੀ। ਇਹ ਹਕੀਕਤ ਹੈ ਜੀ, ਉਹ ਜਗ੍ਹਾ ਦੀ ਐਵੇਂ ਨਾ ਸਮਝੋ ਵੀ ਨਹੀਂ। ਉਹਨੇ ਝੋਲੀ ਚ ਮਿੱਟੀ ਪਾ ਲਈ। ਕਹਿੰਦਾ ਮੈਂ ਮਿੱਟੀ ਬੰਨ ਲਈ ਤੇ ਮੈਨੂੰ ਯਕੀਨ ਸੀ ਇਸ ਮਿੱਟੀ ਵਿੱਚੋਂ ਵੀ ਕੁਝ ਨਿਕਲੇਗਾ। ਕਹਿੰਦਾ ਮੈਂ ਘਰ ਆ ਗਿਆ, ਸਾਰੀਆਂ ਪਿਟਾਵਾਂ ਲਿਖ ਲਈਆਂ, ਫਿਰ ਕਹਿੰਦਾ ਮਿੱਟੀ ਨੂੰ ਬੰਨ ਕੇ ਰੱਖਾਂ, ਇੱਥੇ ਕੀ ਲਿਖਾਂ, ਯਾਦ ਨਾ ਭੁੱਲੇ। ਕਹਿੰਦਾ ਫਿਰ ਮੈਂ ਮਿੱਟੀ ਦੇ ਉੱਤੇ ਪਾਣੀ ਪਾਇਆ, ਭਾਂਡੇ ਚ ਮਿੱਟੀ ਪਾ ਕੇ ਪਾਣੀ ਪਾਇਆ, ਜਦੋਂ ਹੱਥ ਮਾਰਿਆ ਤੇ ਵਿੱਚੋਂ ਬੇਰ ਦੀ ਗਿਟਕ ਨਿਕਲ ਆਈ। ਆਹ ਬੇਰੀ ਸਾਹਮਣੇ ਜਿਹੜੀ ਸਤਿਗੁਰੂ, ਫਿਰ ਮੈਂ ਬੇਰ ਦੱਬ ਦਿੱਤੀ। ਆਹ ਬੇਰੀ ਉਹ ਤੇਰੀ ਭੇਟਾ ਹੈ, ਸੱਚੀ ਮੱਚੀ ਮੈਂ ਭੁੱਲ ਗਿਆ ਸਾਂ, ਇਹ ਬੇਰੀ ਮੇਰੀ ਤੁਹਾਡੀ ਭੇਟਾ ਹੈ। ਸਾਰੀ ਸੰਗਤ ਦੇ ਨੇਤਰ ਨਮ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਤਾਂ ਹੀ ਤੈਨੂੰ ਮੈਂ ਕਹਿ ਰਿਹਾ ਸਾਂ, ਵੱਡਿਆਂ ਦਰਵਾਜ਼ਿਆਂ ਵਾਲੇ ਹੀ ਗੁਰੂ ਨੂੰ ਲਿਆਉਂਦੇ ਆ, ਤੇ ਵੱਡਿਆਂ ਦਿਲਾਂ ਵਾਲੇ ਗੁਰੂ ਦੇ ਨਾਂ ਤੇ ਮਿੱਟੀ ਵੀ ਝੋਲੀ ਵਿੱਚ ਪਵਾ ਲੈਂਦੇ ਆ। ਮੈਂ ਕਿ ਪਟਨਾ ਸਾਹਿਬ ਕਥਾ ਕਰਨ ਗਿਆ ਜੀ, ਤੇ ਉੱਥੇ ਫਿਰ ਸਿੰਘ ਆਏ, ਮੈਂ ਰੁਕਿਆ ਸੀ ਜਿੱਥੇ, ਤੇ ਉਹ ਦੁਪਹਿਰੇ ਮਿਲਣ ਆਏ ਤੇ ਮੈਨੂੰ ਉਹਨਾਂ ਨੇ ਦਿੱਤੇ ਜੀ ਬੇਰ। ਮੈਂ ਕਿਹਾ ਜੀ ਕੌਣ ਤੁਸੀਂ, ਕਿਉਂਕਿ ਉਹਨਾਂ ਦਿਨਾਂ ਚ ਬੇਰ ਹੁੰਦੇ ਨੇ ਜਨਵਰੀ ਚ। ਕਹਿੰਦੇ ਨੇ ਅਸੀਂ ਸਸਰਾਮ ਤੋਂ ਆਏ ਹਾਂ, ਜਿਹੜੀ ਤੁਸੀਂ ਮੰਜੀ ਸਾਹਿਬ ਕਥਾ ਸੁਣਾਈ ਸੀ ਉਸ ਬੇਰੀ ਦੇ ਬੇਰ ਲੈ ਕੇ ਆਏ। ਮੇਰੇ ਮਨ ਚ ਬੜਾ ਆਇਆ ਮਨਾ, ਮੈਂ ਗਿਆ ਤੇ ਨਹੀਂ, ਇਹ ਬੰਦੇ ਆਏ ਨੇ, ਤੂੰ ਇਹ ਬੰਦੇ ਨਾ ਦੇਖ, ਉਸ ਗੁਰੂ ਤੇਗ ਬਹਾਦਰ ਦੀ ਅਸੀਸ ਦੇਖ ਜਿਹਦੀ ਤੂੰ ਗੱਲ ਕਰਕੇ ਆਇਆ। ਮੈਂ ਆਪ ਨੂੰ ਬੇਨਤੀ ਕਰਾਂਗਾ, ਗੁਰੂ ਦੀ ਪ੍ਰੀਤ ਕਦੀ ਝੂਠੀ ਨਹੀਂ ਹੁੰਦੀ। ਦੁਨੀਆ ਛੱਡ ਜਾਏਗੀ, ਗੁਰੂ ਤੇਗ ਬਹਾਦਰ ਕਦੀ ਨਹੀਂ ਛੱਡੇਗਾ, ਸੱਚੀ ਹੈ। ਇਸੇ ਕਰਕੇ ਜਿਨ੍ਹਾਂ ਸੱਚੀ ਪ੍ਰੀਤ ਕੀਤੀ ਉਹਨਾਂ ਕਿਹਾ ਕਿ ਝੂਠੀ ਛੱਡ ਦਿੱਤੀ ਹੈ। ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗਤੋਰੀ, ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਦੋਂ ਸੱਚੀ ਪ੍ਰੀਤ ਹੁੰਦੀ ਹੈ ਨਾ, ਮਹਾਰਾਜ ਕਹਿੰਦੇ ਆ ਇੱਕ ਸ਼ਬਦ ਹੈ ਮਹਾਰਾਜ ਦਾ, ਇਹ ਮਨ ਰਹੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ। ਇਹ ਗੁਰੂ ਨਾਨਕ ਸਾਹਿਬ ਦੀ ਅਸ਼ਟਪਦੀ, ਉਹਦੇ ਵਿੱਚ ਸਾਰੇ ਰੇ ਮਨ ਐਸੀ ਅਰਸਿਓ ਪ੍ਰੀਤ ਕਰ, ਉਹਦੇ ਵਿੱਚ ਦੋ ਤੁਕਾਂ ਨੇ, ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਆ ਜੇ ਪ੍ਰੀਤ ਦਵੱਲੀ, ਆ ਗੁਰੂ ਦੀ ਪ੍ਰੀਤ ਹੈ ਸਮਝਣ ਲਈ। ਚਲੋ ਕਮਲ ਦੀ ਫੁੱਲ ਸੀ ਬੜੀ, ਇਸ ਤਰ੍ਹਾਂ ਪਿਆਰ ਕਰ ਜਿਵੇਂ ਦੁੱਧ ਤੇ ਪਾਣੀ ਦਾ ਪਿਆਰ ਹੈ। ਜਦੋਂ ਪਾਣੀ ਵਿੱਚ ਦੁੱਧ ਮਿਲਾ ਦਿਓ ਜਾਂ ਦੁੱਧ ਵਿੱਚ ਪਾਣੀ ਮਿਲਾ ਦਿਓ, ਦੁੱਧ ਇੰਨਾ ਪਿਆਰ ਕਰਦਾ ਪਾਣੀ ਨੂੰ ਵੱਖ ਹੋਣ ਹੀ ਨਹੀਂ ਦਿੰਦਾ, ਆਪਣੇ ਵਰਗਾ ਰੂਪ ਦੇ ਦਿੰਦਾ। ਆ ਪਤਲਾ ਹੋ ਗਿਆ ਪਰ ਪਾਣੀ ਨੂੰ ਵੱਖ ਨਹੀਂ ਨਜ਼ਰ ਆਉਣ ਦਿੱਤਾ, ਆਪਣੇ ਵਰਗਾ ਰੰਗ ਦਿੱਤਾ, ਆਪਣੇ ਵਿੱਚ ਥਾਂ ਦਿੱਤੀ, ਜਿੰਨੀ ਦੁੱਧ ਦੀ ਕੀਮਤ ਪੈਂਦੀ ਸੀ ਨਾਲ ਪਾਣੀ ਦੀ ਪਵਾ ਦਿੱਤੀ। ਇਹ ਸਿਰਫ ਸਮਝੀ ਨੇ, ਰੇ ਮਨ ਐਸੀ ਖਰਚੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਪਾਣੀ ਖੁਸ਼ਕਿਸਮਤ, ਦੁੱਧ ਵਰਗਾ ਦੁੱਧ ਨੇ ਥਾਂ ਦਿੱਤੀ। ਜਦੋਂ ਉਸੇ ਦੁੱਧ ਨੂੰ ਰੱਖਿਆ ਚੁੱਲ੍ਹੇ ਤੇ ਉਬਾਲ ਆਇਆ, ਜਦੋਂ ਸੇਕ ਲੱਗਾ ਤੇ ਪਾਣੀ ਉੱਡਣ ਲੱਗਾ। ਮਹਾਰਾਜ ਦਾ ਜ਼ਿਕਰ ਕੀਤਾ ਜੀ, ਪਾਣੀ ਉੱਡਣ ਲੱਗਾ, ਉਬਾਲਾ ਆਇਆ, ਤੇ ਕਿਸੇ ਕਿਹਾ ਉਹ ਪਾਣੀ ਸਵਾਰਥੀ, ਤੈਨੂੰ ਥਾਂ ਦਿੱਤੀ, ਤੇਰੀ ਕੀਮਤ ਪਵਾਈ, ਸੇਕ ਲੱਗਾ ਤੇ ਪਹਿਲਾਂ ਉੱਡਣ ਲੱਗ ਪਏ। ਕਹਿੰਦਾ ਸਵਾਰਥੀ ਨਹੀਂ, ਜਿੰਨੇ ਮੁਹੱਬਤ ਕੀਤੀ ਉਹਦੇ ਤੋਂ ਮੈਂ ਪਹਿਲਾਂ ਕੁਰਬਾਨ ਜਾਣਾ ਚਾਹੁੰਦਾ ਵਾਂ। ਇਹਨੂੰ ਸੇਕ ਬਾਅਦ ਚ ਲੱਗੇ, ਪਹਿਲਾਂ ਮੈਨੂੰ ਲੱਗੇ। ਫਿਰ ਬੇਨਤੀ, ਮੈਂ ਉੱਡਣ ਨਹੀਂ ਲੱਗਾ, ਸਵਾਰਥੀ ਨਹੀਂ, ਦੁੱਧ ਨੂੰ ਸੇਕ ਨਹੀਂ ਲੱਗੇਗਾ, ਪਹਿਲਾਂ ਮੈਂ ਸੜਾਂਗਾ ਜਿੰਨੇ ਮੈਨੂੰ ਪਿਆਰ ਕੀਤਾ। ਪਾਣੀ ਸੜਦਾ ਪਿਆ ਜਦੋਂ ਉੱਡਿਆ, ਦੁੱਧ ਨੇ ਕਿਹਾ ਘਬਰਾ ਨਾ, ਜੇ ਤੂੰ ਮੈਨੂੰ ਪਿਆਰ ਕੀਤਾ ਮੈਂ ਇਹੋ ਜਿਹਾ ਉਬਾਲਾ ਪੈਦਾ ਕਰਾਂਗਾ, ਮੈਂ ਅੱਗ ਹੀ ਬੁਝਾ ਕੇ ਰੱਖ ਦਿਆਂ। ਜਦੋਂ ਦੁੱਧ ਦਾ ਉਬਾਲਾ ਹੁੰਦਾ ਨਾ, ਆ ਚੁੱਲ੍ਹੇ ਦੀ ਅੱਗ ਬੁਝ ਦਿੰਦੀ, ਬੀਬੀਆਂ ਨੂੰ ਪਤਾ ਗੈਸ ਤੇ ਚੁੱਲ੍ਹੇ ਬੁਝ ਜਾਂਦੇ। ਮਹਾਰਾਜ ਕਹਿੰਦੇ ਆ ਹੀ ਸੱਚੀ ਪ੍ਰੀਤ, ਰੇ ਮਨ ਐਸੀ ਖਰਚੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਆ ਵਟਣ, ਅਵਟਣ ਦਾ ਅਰਥ ਉਬਾਲੇ, ਆ ਵਟਣ ਆਪੇ ਖਵੈ ਦੁੱਧ ਕੋ ਖਪਣ ਨਾ ਦੇ। ਪਰ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਰੁਕੇ, ਉਹਨੂੰ ਫਿਰ ਅਸੀਸ ਦਿੱਤੀ। ਉੱਥੇ ਹਜ਼ੂਰ ਦਾ ਗੁਰਦੁਆਰਾ ਹੈ, ਇੱਕ ਗੁਰਦੁਆਰਾ ਉੱਥੇ ਹੋਰ ਹੈ ਸਸਰਾਮ। ਜਦੋਂ ਮਹਾਰਾਜ ਜਾਲ ਲੱਗੇ ਨਾ ਜੀ ਘੋੜੇ ਤੇ ਘੋੜਾ ਅੱਗੇ ਨਾ ਤੁਰੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਕਿਤਾਬ ਸ਼ਾਇਦ ਨੈੱਟ ਤੇ ਤੁਹਾਨੂੰ ਮਿਲ ਜਾਵੇ ਤਾਂ ਨਹੀਂ ਮਿਲਣੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਯਾਦਗਾਰੀ ਅਸਥਾਨ ਨੇ ਪਟਿਆਲਾ ਯੂਨੀਵਰਸਿਟੀ ਨੇ ਛਾਪੀ ਸੀ ਮਹਾਰਾਜ ਦੇ ਸ਼ਹਾਦਤ ਵਾਲੇ ਡਾਕਟਰ ਫੌਜਾ ਸਿੰਘ ਦੀ ਲਿਖੀ ਹੋਈ ਹੈ, ਇਹ ਜ਼ਰੂਰ ਉਹਨੂੰ ਪੜ੍ਹ ਲਿਓ। ਪਰ ਮੈਂ ਫਿਰ ਵੀ ਕਹਾਂਗਾ ਇਸ ਰਾਈਟਰ ਦੇ ਗੁਣ ਨੂੰ ਦੇਖਿਓ। ਉੱਥੇ ਜਦੋਂ ਮਹਾਰਾਜ ਤੁਰੇ ਤੇ ਘੋੜਾ ਰੁਕ ਗਿਆ, ਇਹ ਘਰ ਤੋਂ ਅੱਗੇ ਘੋੜਾ ਨਾ ਜਾਏ, ਤੇ ਮਹਾਰਾਜ ਕਹਿੰਦੇ ਨੇ ਘੋੜਾ ਚੱਲ ਨਹੀਂ ਰਿਹਾ, ਕੋਈ ਕਾਰਨ ਹੈ, ਤੁਰਦਾ ਨਹੀਂ। ਇਸ ਘਰ ਚ ਕੌਣ? ਕਹਿਣ ਲੱਗੇ ਦੋ ਭੈਣ ਤੇ ਭਰਾ ਨੇ, ਤੁਹਾਨੂੰ ਮੁਹੱਬਤ ਕਰਦੇ ਨੇ ਤੇ ਬੈਠੇ ਇਸ ਕਰਕੇ ਨੇ, ਗੁਰੂ ਆਪ ਸਾਡੇ ਘਰ ਆਵੇਗਾ। ਫਿਰ ਮਹਾਰਾਜ ਉਤਰ ਕੇ ਉੱਥੇ ਵੀ ਜਾਂਦੇ ਆ। ਮੈਂ ਆਪ ਨੂੰ ਬੇਨਤੀ ਕੀਤੀ, ਜਗਤ ਦੀ ਪ੍ਰੀਤ ਝੂਠੀ ਹੈ, ਗੁਰੂ ਦੀ ਪ੍ਰੀਤ ਬਿਲਕੁਲ ਝੂਠੀ ਨਹੀਂ। ਉਹ ਤਾਂ ਉੱਥੇ ਜਾਂਦੀ ਜਿੱਥੇ ਸਰੀਰ ਨਹੀਂ ਜਾਂਦਾ, ਜਿੱਥੇ ਸਰੀਰ ਵੀ ਨਹੀਂ ਜਾਣਾ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਅੱਜ ਸਾਨੂੰ ਸਮਤ ਦਿੰਦਿਆਂ ਕਿਹਾ, ਭਾਈ ਸਿੱਖੋ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਵਿੱਚ ਮੁਹੱਬਤ ਦੇਖੀ ਝੂਠੀ ਹੈ, ਝੂਠ ਤੇ ਖਲੋਤੀ ਹੈ, ਕਿਹਦੇ ਤੇ ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਸਾਰੇ ਆਪਣੇ ਸੁੱਖ ਕਰਕੇ ਲੱਗੇ ਆ। ਕਿਆ ਦਾਰਾ ਕਿਆ ਮੀਤ, ਕੀ ਇਸਤਰੀ ਤੇ ਕੀ ਪੁੱਤਰ ਰਹਾਓ। ਅੱਗੇ ਮਹਾਰਾਜ ਕਹਿੰਦੇ ਮੇਰੋ ਮੇਰੋ, ਇਹ ਊੜਾ ਜ਼ਰੂਰ ਬੋਲਣਾ, ਮੇਰੋ ਮੇਰੋ ਸਭ ਹੈ ਕਹਿਤ ਹੈ। ਸਾਰੇ ਕਹਿੰਦੇ ਨੇ ਮੇਰਾ ਹੈ ਜੀ, ਇਹ ਸਾਡਾ ਭਰਾ ਹੈ ਜੀ, ਇਹ ਮੇਰਾ ਹੈ ਜੀ, ਮੇਰਾ ਹੈ। ਮਹਾਰਾਜ ਕਹਿੰਦੇ ਖਿੱਤ ਸਿਉਂ ਬੰਧਿਓ ਚੀਤ, ਇੱਥੇ ਖਿੱਤ ਦਾ ਅਰਥ ਪਿਆਰ ਨਹੀਂ ਕਰਨਾ, ਮਾਇਆ ਦਾ ਮੋਹ। ਇਹਨਾਂ ਦਾ ਚਿੱਤ ਤੇਰੇ ਪੈਸੇ ਨਾਲ ਬੱਝਾ ਹੋਇਆ, ਮੋਹ ਚ ਬੱਝਾ ਹੈ। ਮੇਰੋ ਮੇਰੋ ਸਭੈ ਕਹਿਤ ਹੈ, ਖਿੱਤ ਸਿਉਂ ਬੰਧਿਓ ਚੀਤ, ਇਹ ਮੋਹ ਚ ਬੱਝੇ ਹੋਏ ਤੈਨੂੰ ਮੇਰਾ ਮੇਰਾ ਕਹਿੰਦੇ ਨੇ, ਤੇਰਾ ਕੋਈ ਵੀ ਨਹੀਂ ਹੋ। ਅੰਤਕਾਲ ਸੰਗੀ ਨਹਿ ਕੋਊ, ਅੰਤਕਾਲ ਸੰਗੀ ਨਹਿ ਕੋਊ, ਇਹਨਾਂ ਵਿੱਚੋਂ ਕੋਈ ਤੇਰਾ ਸਾਥੀ ਨਹੀਂ। ਪਿਆਰੋ ਅੰਤ ਕਿਆ ਮਹਾਰਾਜ ਤੇ ਇੱਥੋਂ ਤੱਕ ਬਾਣੀ ਚ ਕਹਿੰਦੇ ਆ, ਅੰਤ ਆਉਣ ਤੋਂ ਪਹਿਲਾਂ ਭੱਜ ਜਾਂਦੇ ਆ ਨਿਆਣੇ, ਸੜ ਜਾਂਦੇ ਆ। ਇੱਕ ਬਚਨ ਹੁੰਦਾ ਮਹਾਰਾਜ ਦਾ, ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਅਜੇ ਜੀਤ ਵਾਹ ਜਾਣਾ, ਪਹਿਲਾਂ ਮਹਾਰਾਜ ਕਹਿੰਦੇ ਛਿਨ ਛਿਨ ਤਨ ਛੀਜੈ, ਖਿਨ ਖਿਨ ਕਰਕੇ ਹੁਣ ਤੇਰਾ ਤਨ ਡਿੱਗੇਗਾ, ਜਿਵੇਂ ਆਪਾਂ ਸਾਰੇ ਦੇਖਣੇ, ਹੁਣ ਡਿੱਗਦਾ ਹੀ ਪਿਆ ਨਾ ਤਨ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਜਦੋਂ ਬੁਢੇਪਾ ਤੇਰੇ ਤੇ ਜ਼ੋਰ ਪਾਏਗਾ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਓਕ ਦਰ ਥੇ ਬੁੱਕ, ਆ ਜਿਨ੍ਹਾਂ ਦੀ ਖਾਤਰ ਤੂੰ ਮਰਨਾ ਪਏ, ਨਾ ਤੇਰੀ ਬੁੱਕ ਚ ਪਾਣੀ ਵੀ ਨਹੀਂ ਉਹ ਪਾਣਾ। ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਇਹਦੇ ਵਿੱਚ ਕੋਈ ਤੇਰਾ ਨਹੀਂ, ਸਿਰਫ ਇੱਕ ਪਰਮਾਤਮਾ ਹੈ ਜਿਹੜਾ ਤੇਰਾ ਹੈ। ਮਹਾਰਾਜ ਕਹਿੰਦੇ ਅੰਤ ਸੰਗ ਅੰਤਕਾਲ ਸੰਗੀ ਨਹਿ ਕਹੂ, ਇਹ ਅਚਰਜ ਹੈ ਰੀਤ, ਇਹ ਬੜੀ ਵਿਸਮਾਦਿਤ ਰੀਤ ਹੈ, ਅਚਰਜ ਹੈ। ਅੱਗੇ ਫਿਰ ਵੇਖੋ ਜਿਵੇਂ ਰੋਜ਼ ਗੁਰੂ ਜੀ ਕਰਦੇ ਆ, ਫਿਰ ਕਹਿੰਦੇ ਆ ਮਨ ਮੂਰਖ ਅੱਜ ਹੁਣ ਸਮਝਤ, ਹੁਣ ਹੀ ਸਮਝ ਜਾ, ਇੰਨੀ ਰਹਿ ਦਿੰਦੇ, ਕੱਲ ਵੀ ਕਿਹਾ ਅੱਜ ਸਮਝ ਲੈ, 24 ਘੰਟੇ ਫਿਰ ਦੇ ਦਿੱਤੇ, ਕਹਿਣ ਲੱਗੇ ਚਲ ਅੱਜ ਆਇਆ ਅੱਜ ਹੀ ਸਮਝ ਜਾ। ਫਿਰ ਦੇਖਿਓ ਹਾਲਾਂਕਿ ਇਸ ਬਾਣੀ ਨੂੰ ਉਚਾਰਨ ਕੀਤਿਆਂ ਤਕਰੀਬਨ 350 ਸਾਲ ਹੋ ਚੁੱਕਾ, 400 ਸਾਲ ਮਹਾਰਾਜ ਦੇ ਆਗਮਨ ਹੋ ਗਏ ਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਫਿਰ ਅਰਜ਼ ਕਰਾਂ ਕਿ ਤਕਰੀਬਨ ਇਹ 350 ਸਾਲ ਸਮਾਂ ਹੋ ਚੁੱਕਾ ਇਸ ਸ਼ਬਦ ਨੂੰ, ਪਰ ਇਹ ਸ਼ਬਦ 350 ਸਾਲ ਤੋਂ ਹਰ ਰੋਜ਼ ਸਿੱਖ ਨੂੰ ਕਹਿੰਦਾ ਚੱਲ ਕੋਈ ਗੱਲ ਨਹੀਂ, ਜਿਹੜਾ ਦਿਨ ਨਿਕਲ ਗਿਆ ਛੱਡ ਅੱਜ ਹੀ ਸਮਝ। ਇਹ ਤਾਂ ਸ਼ਬਦ ਦੀ ਖੂਬਸੂਰਤੀ ਹੈ। ਮਹਾਰਾਜ ਕਹਿੰਦੇ ਨੇ ਮਨ ਮੂਰਖ ਹੋ ਮੂਰਖ ਮਨਾ, ਅੱਜ ਹੁਣ ਸਮਝਤ, ਅਜੇ ਵੀ ਸਮਝਦਾ ਨਹੀਂ। ਸਿੱਖ ਦਇ ਖਾਰਿਓ ਨੀਤ, ਇੱਥੇ ਸਿੱਖ ਦਾ ਲਫ਼ਜ਼ੀ ਅਰਥ ਹੈ ਸਿੱਖਿਆ। ਸਿੱਖ ਦਇ ਖਾਰਿਓ ਨੀਤ, ਨੀਤ ਦਰ ਤੇ ਰੋਜ਼, ਉਹ ਮੂਰਖ ਮਨਾ ਤੈਨੂੰ ਰੋਜ਼ 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 ਸਿੱਖਿਆ ਦੇਣਾ, ਤੂੰ ਅੱਜ ਹੀ ਸਮਝ ਜਾ। ਗੁਰੂ ਤੇਗ ਬਹਾਦਰ ਜੀ ਕੀ ਸਮਝੀ ਅੱਜ? ਕਹਿਣ ਲੱਗੇ ਆਹ ਗੱਲ ਸਮਝ ਲੈ, ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਹਜ਼ੂਰ ਕਹਿੰਦੇ ਨੇ ਉਹ ਭਵ ਸਾਗਰ ਤੋਂ ਪਾਰ ਹੋਵੇਗਾ ਜਿਹੜਾ ਪ੍ਰਭੂ ਦੇ ਗੀਤ ਗਾਏਗਾ, ਜਿਹੜਾ ਉਹਦਾ ਸਿਮਰਨ ਕਰੇਗਾ, ਜਿਹੜਾ ਉਹਦਾ ਕੀਰਤਨ ਕਰੇਗਾ। ਸੱਚ ਇਹ ਵੇ ਕਿ ਉਹਦੇ ਗੀਤ ਗਾਉਣ ਵਾਲਾ ਉਂਝ ਸੰਸਾਰੀ ਗੀਤਾਂ ਬਾਰੇ ਕਿਹਾ ਵੀ ਅੱਗ ਪੈਦਾ ਕਰਨਗੇ, ਤੇ ਜਿਹੜਾ ਪ੍ਰਭ ਕਾ ਗੀਤ ਹੈ ਇਹ ਭਵ ਸਾਗਰ ਤੋਂ ਪਾਰ ਕਰ ਜਾਂਦਾ ਹੈ। ਤਾਂ ਹੀ ਸਤਿਗੁਰੂ ਜੀ ਕਿਹਾ ਕਿ ਭਾਈ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਿਹੜਾ ਪ੍ਰਭ ਕੇ ਗੀਤ ਗਾਏਗਾ, ਹਾਂ ਦੂਜਿਆਂ ਬਾਰੇ ਕਿਹਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੁਸੀਂ ਰੋਜ਼ ਸਾਨੂੰ ਸਮੱਤ ਦਿੰਦੇ ਹੋ, ਹੁਣ ਇੰਨੀ ਕਿਰਪਾ ਕਰੋ ਇਹ ਸਮੱਤ ਸਾਡੇ ਹਿਰਦੇ ਚ ਵਸ ਜਾਏ, ਤੁਸੀਂ ਮਿਹਰ ਕਰੋ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ। ਸਵੇਰੇ ਜਿਵੇਂ ਗੁਰਮੁਖ ਪਿਆਰੇ ਆਪ ਨੂੰ ਰੋਜ਼ ਕਹਿ ਰਹੇ ਆ ਕਿ ਸਵੇਰੇ ਸ਼ਬਦ ਚੌਂਕੀ ਹੈ, ਪ੍ਰਭਾਤ ਫੇਰੀ ਹੈ, ਆਇਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਾਂ ਯਾਦ ਕਰਾਂਗੇ, ਹਜ਼ੂਰ ਦੀ ਅਸੀਸ ਲਵਾਂਗੇ। ਇਹ ਮੈਂ ਇਹ ਸ਼ਬਦ ਜਿਹੜੇ ਨੇ ਜੀ ਆਪ ਜੀ ਦੇ ਸਨਮੁਖ ਬੇਨਤੀ ਕਰ ਦਿੱਤੀ, ਇੱਥੇ ਇੰਨੇ ਕੁ ਨੇ। ਕੱਲ੍ਹ ਨੂੰ ਥੋੜ੍ਹੀ ਜਿਹੀ ਖੁੱਲ੍ਹੀ ਵਿਚਾਰ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ। ਇਸ ਤੋਂ ਬਾਅਦ ਅਗਲੇ ਬੁੱਧਵਾਰ ਇਹ ਸ਼ਬਦ ਯਤਨ ਕਰਾਂਗੇ। ਲੜੀ ਚੱਲਦੀ ਰਹੇ, ਭਾਈ ਸਾਹਿਬ ਸਿੰਘ ਨੂੰ ਮੈਂ ਕਿਹਾ ਉੱਥੇ ਪਹੁੰਚ ਜਾਇਓ ਐਲਸ ਬਰਾਂਟੇ, 9 ਤਰੀਕ ਤੋਂ 16 ਤੱਕ ਫਿਰ ਗੁਰਦੁਆਰਾ ਫਰੀ ਮਾਊਂਟ ਵਿਖੇ। ਇਹ ਇੱਛਾ ਹੈ ਵੀ ਸਤਿਗੁਰੂ ਕਿਰਪਾ ਕਰੇ 59 ਸ਼ਬਦਾਂ ਦੇ ਦਰਸ਼ਨ ਆਪਾਂ ਕਰ ਸਕੀਏ। ਆਪ ਜੀ ਨੇ ਬਹੁਤ ਪਿਆਰ ਬਖਸ਼ਿਆ, ਰੋਜ਼ ਭਾਵਨਾ ਸਹਿਤ ਸੁਣਨ ਆਉਂਦੇ ਰਹੇ, ਆਪ ਜੀ ਦਾ ਧੰਨਵਾਦ। ਆਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਆਪਾਂ ਹੁਣੇ ਮੰਨੀਏ, ਤੇ ਸਾਰੇ ਜਿਵੇਂ ਕੱਲ ਰਾਤੀ ਆਪ ਜੀ ਨੇ ਸੰਧਿਆ ਨਾਮ ਜਪਿਆ, ਸਾਰੇ ਜਪੋ। ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਚਰਨ ਹਿਰਦੇ ਚ ਵਸਾਓ, ਅਦਬ ਸਹਿਤ ਉਚਾਰਨ ਕਰੋ ਜੀ।